ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵ ਹਰ ਨਿਮ ਖਾਤੀ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵ ਹਰ ਨਿਮ ਖਾਤੀ ਹਰ ਬਿਨ ਰਹਿ ਨਾ ਸਕੋ ਇੱਕ ਰਾਤੀ ਜੋ ਬਿਨ ਅਮਲ ਅਮਲੀ ਮਰ ਜਾਈ ਹੈ ਤਿਉਂ ਹਰ ਬਿਨ ਹਮ ਮਰ ਜਾਤੀ ਰਹਾਉ ਤੁਮ ਹਰ ਸਰਵਰ ਆਤ ਅਗਾਹ ਹਮ ਲਹਿ ਨਾ ਸਕਹਿ ਅੰਤ ਮਾਤੀ ਤੂੰ ਪਰੈ ਪਰੈ ਅਪਰੰਪਰ ਸੁਆਮੀ ਮੇਤ ਜਾਨੋ ਆਪਣ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂ ਲੈ ਰਾਤੀ ਹਰ ਹਰ ਭਗਤ ਬਣੀ ਅਤ ਸੋਭਾ ਹਰ ਜਪਿਓ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੈ ਭਾਂਤੀ ਨਾਨਕ ਜਨ ਤੁਮਰੀ ਸਰਣਾਈ ਹਰ ਰਾਖੋ ਲਾਜ ਪਗਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੈ ਭਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰਾਖੋ ਲਾਜ ਪਗਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਦ ਬਲਹਾਰੀ ਤਿੰਨਾ ਜੇ ਸੁਣ ਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਮਾਵੈ ਪ੍ਰਭ ਮੱਥਾ ਜਾਂਕੋ ਮਿਹਰ ਮਿਹਰ ਮਿਹਰਵਾਨਾ ਸੋਈ ਮਰਦ ਮਰਦ ਮਰਦਾਨਾ ਸੋਈ ਸੇਖ ਮਸਾਇਕ ਹਾਜੀ ਸੋ ਬੰਦਾ ਜਿਸ ਨਜ਼ਰ ਨਰਾ ਜੁਗੋ ਜੁਗ ਅਟਲ ਸ਼ਬਦ ਗੁਰੂ ਰੱਬੀ ਗਿਆਨ ਦੇ ਸਾਗਰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਭਰੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ, ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਤਰੁੱਟ ਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਜਿੱਥੇ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾਣੀ ਹੈ, ਉੱਥੇ ਅੱਜ ਜੇਠ ਮਹੀਨੇ ਦੀ ਆਰੰਭਤਾ ਹੋ ਰਹੀ ਹੈ। ਸਤਿਗੁਰੂ ਜੀ ਇਸ ਮਹੀਨੇ ਨੂੰ ਸਫਲਾ ਕਰਨ ਲਈ ਜੋ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਹਨ, ਉਹ ਵੀ ਸੰਗਤਾਂ ਨੇ ਸਰਵਣ ਕਰਨਾ ਹੈ। ਔਰ ਤੀਸਰਾ, ਜੋ ਅੱਜ ਅਹਿਮ ਸਿੱਖ ਇਤਿਹਾਸਕ ਦਿਹਾੜਾ ਹੈ, ਜਦੋਂ 1710 ਨੂੰ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹੰਦ ਨੂੰ ਨੇਸ ਤੋਂ ਨਬੂਦ ਕਰਕੇ ਉੱਥੋਂ ਦੀ ਜ਼ੁਲਮੀਆਂ ਜੋ ਸਲਤਨਤ ਸੀ, ਜਿਹਦੀਆਂ ਬੜੀਆਂ ਡੂੰਘੀਆਂ ਜੜ੍ਹਾਂ ਸਨ, ਸਰਹੰਦ ਦੇ ਉੱਚੇ ਮਨਾਰੇ ਢਹਿ ਢੇਰੀ ਕਰਕੇ ਇੱਟ ਨਾਲ ਇੱਟ ਖੜਕਾ ਕੇ ਖਾਲਸਾ ਰਾਜ ਕਾਇਮ ਕੀਤਾ। ਬੜਾ ਹੀ ਇਨਕਲਾਬੀ ਦਿਹਾੜਾ ਹੈ ਅੱਜ, ਜਦੋਂ ਸਿੱਖ ਰੂਪ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਇੱਕ ਐਸਾ ਹੁਕਮਰਾਨ ਸੰਸਾਰ ਦੇ ਸਾਹਮਣੇ ਆਇਆ, ਜਿਸ ਨੇ ਸਤਿਗੁਰੂ ਸਾਹਿਬ ਜੀ ਤੋਂ ਥਾਪੜਾ ਲੈ ਕੇ ਗੁਰੂ ਦੇ ਬਚਨਾਂ ਮੁਤਾਬਕ ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀਓ, ਤਥਾ ਇਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਇਹਨਾਂ ਬਚਨਾਂ ਨੂੰ ਰੂਪਮਾਨ ਕੀਤਾ, ਸਾਰਥਕ ਕੀਤਾ। ਇਹ ਇਤਿਹਾਸਕ ਵਿਚਾਰਾਂ ਵੀ ਸੰਖੇਪ ਰੂਪ ਵਿੱਚ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਜਾਣੀਆਂ ਨੇ। ਸਭ ਤੋਂ ਪਹਿਲਾਂ ਦਾਸ ਦੀ ਅਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ, ਗੁਰੂ ਫਤਿਹ ਸਾਰੇ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕਰਕੇ ਇਸ ਪਾਵਨ ਪਵਿੱਤਰ ਅੰਮ੍ਰਿਤਮਈ ਗੁਰ ਸ਼ਬਦ ਦੇ ਦੁਆਰਾ ਜਿੱਥੇ ਪਰਮਾਤਮਾ ਅੱਗੇ ਜੋਦੜੀ ਕੀਤੀ ਹੈ, ਹੇ ਪ੍ਰਭੂ ਅਸੀਂ ਬਬੀਹੇ ਹਾਂ, ਸਾਡੇ ਮਨ ਵਿੱਚ ਤੁਹਾਡੇ ਦਰਸ਼ਨਾਂ ਦੀ ਪਿਆਸ ਹੈ, ਤਾਂਘ ਹੈ, ਲੋਚਾ ਹੈ, ਕਿਰਪਾ ਕਰਕੇ ਆਪਣੇ ਨਾਮ ਸਿਮਰਨ ਦੀ, ਆਪਣੇ ਦਰਸ਼ਨ ਦੀ ਸਵਾਂਤੀ ਬੂੰਦ ਸਾਨੂੰ ਬਖਸ਼ਿਸ਼ ਕਰੋ। ਬਾਕੀ ਸ਼ਬਦ ਵੇ ਜਿੱਥੇ ਪ੍ਰਭੂ ਦੀ ਬੇਅੰਤ ਤਾਈ ਦਾ ਜ਼ਿਕਰ ਕੀਤਾ, ਉੱਥੇ ਰਹਾਉ ਵਾਲੇ ਬੰਦ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਇੱਕ ਉਦਾਹਰਨ ਦੇ ਰਹੇ ਨੇ, ਹੇ ਪ੍ਰਭੂ ਸਾਡੀ ਤੇਰੇ ਨਾਲ ਇਸ ਤਰ੍ਹਾਂ ਦੀ ਪ੍ਰੀਤ ਹੈ, ਅਸੀਂ ਤੇਰੇ ਤੋਂ ਬਿਨਾਂ ਇਵੇਂ ਨਹੀਂ ਰਹਿ ਸਕਦੇ ਜਿਵੇਂ ਦੁਨਿਆਵੀ ਤੌਰ 'ਤੇ ਕਿਸੇ ਮਨੁੱਖ ਨੂੰ ਨਸ਼ਾ ਲੱਗ ਜਾਵੇ ਅਤੇ ਉਹ ਨਸ਼ੇ ਤੋਂ ਬਿਨਾਂ ਨਹੀਂ ਰਹਿ ਸਕਦਾ, ਉਹਨੂੰ ਨਸ਼ਾ ਨਾ ਮਿਲੇ ਅਤੇ ਉਹ ਕਹਿੰਦਾ ਮੈਂ ਮਰ ਚੱਲਿਆ ਹਾਂ। ਹੇ ਪ੍ਰਭੂ ਇਸ ਤਰ੍ਹਾਂ ਅਸੀਂ ਤੇਰੇ ਤੋਂ ਬਿਨਾਂ ਮਹਿਸੂਸ ਕਰਦੇ ਹਾਂ ਕਿ ਅਸੀਂ ਮਰ ਚੱਲੇ ਹਾਂ, ਕਿਉਂਕਿ ਆਖਾਂ ਜੀਵਾਂ ਵਿਸਰੈ ਮਰ ਜਾਉ। ਜਦੋਂ ਵੀ ਸਾਡੀ ਜ਼ਿੰਦਗੀ ਵਿੱਚੋਂ ਸਿਮਰਨ ਰੁਕਦਾ ਹੈ, ਤੁਹਾਡੀ ਯਾਦ ਰੁਕਦੀ ਹੈ, ਮਰਨੰਗ ਵਿਸਰਣੰਗ ਗੋਬਿੰਦੈ, ਜੀਵਨੰਗ ਹਰ ਨਾਮ ਧਿਆਵਣੈ। ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਜਿਵੇਂ ਕਿਸੇ ਨੂੰ ਪਿਆਸ ਲੱਗੀ ਹੋਵੇ, ਉਹਨੂੰ ਪਾਣੀ ਨਾ ਮਿਲੇ ਅਤੇ ਉਹ ਪਾਣੀ ਤੋਂ ਬਿਨਾਂ ਵਿਆਕਲ ਹੋ ਜਾਂਦਾ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈਂ, ਬਿਲਪ ਕਰੇ ਚਾਤਰ ਕੀ ਨਿਆਈ। ਬਿਲਕੁਲ ਸਾਡੀ ਹਾਲਤ ਇਸ ਤਰ੍ਹਾਂ ਦੀ ਬਣ ਜਾਂਦੀ ਜਿਵੇਂ ਇੱਕ ਬਬੀਹਾ ਸਵਾਂਤੀ ਬੂੰਦ ਲਈ ਤਰਸਦਾ ਹੈ, ਪ੍ਰਿਓ ਪ੍ਰਿਓ ਕਰਦਾ ਹੈ। ਭਾਵ ਗੁਰੂ ਰਾਮਦਾਸ ਜੀ ਨੇ ਇੱਥੇ ਗੁਰੂ ਨਾਲ, ਪ੍ਰਭੂ ਨਾਲ ਜਿਹੜੀ ਪ੍ਰੀਤ ਹੈ, ਜੋ ਪ੍ਰੇਮ ਹੈ, ਉਹਦਾ ਜ਼ਿਕਰ ਕੀਤਾ। ਸੱਚਮੁੱਚ ਜਿਸ ਦਿਨ ਬਾਬਾ ਬੰਦਾ ਸਿੰਘ ਬਹਾਦਰ ਦੇ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਤੀ ਪ੍ਰੀਤ ਪੈਦਾ ਹੋਈ, ਉਹਨਾਂ ਦੇ ਅੰਦਰ ਪ੍ਰੇਮ ਜਾਗਿਆ, ਜਿਵੇਂ ਇੱਕ ਪਤੰਗਾ ਲਾਟ ਉੱਪਰੋਂ ਦੀ ਆਪਣਾ ਆਪ ਕੁਰਬਾਨ ਕਰਨ ਲਈ ਤਿਆਰ ਹੋ ਜਾਂਦਾ, ਜਿਵੇਂ ਹੰਡੇ ਕੀੜੇ ਦੀ ਆਵਾਜ਼ ਸੁਣ ਕੇ ਹਿਰਨ ਉੱਧਰ ਨੂੰ ਦੌੜਦਾ, ਜਿਵੇਂ ਸਵਾਂਤੀ ਬੂੰਦ ਲਈ ਬਬੀਹਾ ਤੜਫਦਾ। ਸੱਚਮੁੱਚ ਜਿਹੜੀ ਅੰਦਰ ਲਗਨ ਸੀ, ਜਿਹੜੀ ਅੰਦਰ ਤੜਫ ਸੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨਾਂ ਨਾਲ, ਮਿਲਾਪ ਨਾਲ ਉਹ ਪੂਰੀ ਹੋਈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਇੰਝ ਲੱਗਾ ਕਿ ਮੇਰਾ ਜੀਵਨ ਮਨੋਰਥ ਸਫਲ ਹੋ ਗਿਆ, ਸੱਚਮੁੱਚ ਅੱਜ ਮੈਨੂੰ ਇੱਕ ਐਸਾ ਜੀਵਨ ਮਿਲਿਆ ਕਿ ਜਿਹੜਾ ਮਰਨ ਤੋਂ ਬਾਅਦ ਵੀ ਕਾਇਮ ਰਹੇਗਾ। ਉਵੇਂ ਕਿਸੇ ਮਨੁੱਖ ਦੀ ਬੜੀ ਉੱਚੀ ਕੁੱਲ ਹੋਵੇ, ਮਨੁੱਖ ਬਹੁਤ ਸੁੰਦਰ ਹੋਵੇ, ਬੜਾ ਧਨਵਾਨ ਹੋਵੇ, ਗਿਆਨਵਾਨ ਹੋਵੇ, ਕਿਸੇ ਸੰਸਥਾ ਦਾ ਮੁਖੀ ਹੋਵੇ, ਇੱਥੇ ਤੱਕ ਕਿ ਲੋਕ ਕਹਿਣ ਵੀ ਇਹ ਬੜਾ ਚਤਰ ਹੈ, ਬੜਾ ਸਿਆਣਾ ਹੈ, ਪਰ ਸਾਹਿਬ ਕਹਿੰਦੇ ਜੇ ਗੁਰੂ ਨਾਲ, ਪਰਮੇਸ਼ਰ ਨਾਲ ਪ੍ਰੀਤ ਨਹੀਂ, ਐਸੇ ਮਨੁੱਖ ਨੂੰ ਜਿਉਂਦਿਆਂ ਹੀ ਮ੍ਰਿਤਕ ਦੇ ਬਰਾਬਰ ਸਮਝਣਾ ਚਾਹੀਦਾ। ਜਿਹਦੇ ਹਿਰਦੇ ਵਿੱਚ ਪ੍ਰੀਤ ਨਹੀਂ, ਅਤ ਸੁੰਦਰ, ਕੁਲੀਨ, ਚਤੁਰ, ਮੁੱਖ, ਗਿਆਨੀ, ਧਨਵੰਤ, ਮ੍ਰਿਤਕ ਕਹੀਐ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਭਗਤ ਕਬੀਰ ਸਾਹਿਬ ਦੇ ਬਚਨ ਅਸੀਂ ਪੜ੍ਹਦੇ ਹਾਂ, ਕਬੀਰ ਲਾਗੀ ਪ੍ਰੀਤ ਸੁਜਾਨ ਸਿਉਂ, ਵਰਜੈ ਲੋਕ ਅਜਾਨ ਤਾਂ ਸਿਉਂ ਟੂਟੀ ਕਿਉਂ ਬਣੈ ਜਾਂਕੇ ਜੀ ਪ੍ਰਾਣ। ਕਹਿੰਦੇ ਜਿਹੜੇ ਅਣਜਾਣ ਲੋਕ ਨੇ ਉਹ ਮੈਨੂੰ ਵਰਜਦੇ ਨੇ ਕਿ ਭਗਤ ਕਬੀਰ ਜੀ ਤੁਸੀਂ ਪਰਮਾਤਮਾ ਨਾਲ ਇਸ ਤਰ੍ਹਾਂ ਦੀ ਪ੍ਰੀਤ ਕਿਉਂ ਕਰਦੇ ਹੋ, ਅਤੇ ਕਹਿੰਦੇ ਇੱਕੋ ਹੀ ਉੱਤਰ ਹੈ ਵੀ ਜਿਹਦੇ ਬਖਸ਼ਿਸ਼ ਕੀਤੇ ਹੋਏ ਪ੍ਰਾਣ ਸਾਡੇ ਅੰਦਰ ਨੇ, ਉਹਦੇ ਨਾਲੋਂ ਪ੍ਰੀਤ ਤੋੜ ਕੇ ਅਸੀਂ ਕਿਵੇਂ ਰਹਿ ਸਕਦੇ ਹਾਂ। ਬਾਬਾ ਫਰੀਦ ਜੀ ਨੂੰ ਕਿਸੇ ਨੇ ਕਿਹਾ ਕਿ ਜੇ ਜੋਬਨ ਢਲ ਰਿਹਾ ਹੋਵੇ, ਜਵਾਨੀ ਢਲ ਰਹੀ ਹੋਵੇ, ਤਾਂ ਬੰਦੇ ਨੂੰ ਫਿਕਰ ਹੁੰਦਾ ਕਿਉਂਕਿ ਜਵਾਨੀ ਤੋਂ ਬਾਅਦ ਬੁਢਾਪਾ ਅਤੇ ਬੁਢਾਪੇ ਤੋਂ ਬਾਅਦ ਮੌਤ ਅਟਲ ਹੈ। ਬਾਬਾ ਜੀ ਕਹਿੰਦੇ ਉਹ ਜਵਾਨੀ ਕਿਸ ਕੰਮ, ਜਿਹੜੀ ਜਵਾਨੀ ਗੁਰੂ ਅਤੇ ਪਰਮੇਸ਼ਰ ਦੀ ਪ੍ਰੀਤ ਤੋਂ ਬਿਨਾਂ ਹੀ ਲੰਘ ਗਈ। ਜਿਹੜਾ ਜੋਬਨ, ਜਿਹੜੀਆਂ ਜਵਾਨੀਆਂ ਗੁਰੂ ਨਾਲ ਜੁੜ ਗਈਆਂ, ਭਾਈ ਤਾਰੂ ਸਿੰਘ ਦੀ ਉਮਰ 25 ਸਾਲ ਦੀ ਸੀ, ਉਹਨਾਂ ਨੂੰ ਪੰਥ ਪ੍ਰਕਾਸ਼ ਦੇ ਲਿਖਾਰੀ ਨੇ ਭੁਚੰਗੀ ਲਿਖਿਆ, 25 ਸਾਲ ਦਾ ਨੌਜਵਾਨ ਜਿਹਨੇ ਆਪਣੀ ਖੋਪਰੀ ਤਾਂ ਲਵਾ ਲਈ ਪਰ ਗੁਰੂ ਤੋਂ ਬੇਮੁੱਖ ਨਹੀਂ ਹੋਇਆ, ਜਵਾਨੀ ਸਫਲ ਹੋ ਗਈ। ਹੁਣ ਜਿਹੜੀਆਂ ਜਵਾਨੀਆਂ ਐਸ ਪ੍ਰਸਤੀ ਵਿੱਚ ਨੇ, ਦੁਨੀਆਂ ਦੇ ਰੰਗਾਂ ਤਮਾਸ਼ਿਆਂ ਵਿੱਚ ਨੇ, ਬਾਬਾ ਫਰੀਦ ਜੀ ਕਹਿੰਦੇ ਨੇ ਕਿ ਉਹ ਜਵਾਨੀਆਂ ਮੈਂ ਕਮਲਾਉਂਦੀਆਂ, ਮੈਂ ਢਲਦੀਆਂ, ਮੈਂ ਸੁੱਕਦੀਆਂ ਵੇਖੀਆਂ ਨੇ, ਪਰ ਜਿਹੜਾ ਜੋਬਨ, ਜਿਹੜੀ ਜਵਾਨੀ ਪਰਮਾਤਮਾ ਨਾਲ ਜੁੜ ਜਾਂਦੀ ਹੈ, ਉਹ ਜਵਾਨੀ ਢਲ ਵੀ ਜਾਵੇ ਤਾਂ ਉਹਦੀ ਚਿੰਤਾ ਕੋਈ ਨਹੀਂ, ਕਿਉਂਕਿ ਜੋਬਨ ਜਾਂਦੇ ਨਾ ਡਰਾਂ, ਜੇ ਸ਼ੈ ਪ੍ਰੀਤ ਨਾ ਜਾਏ, ਫਰੀਦਾ ਕਿੰਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ। ਜਿਸ ਦਿਨ ਬਾਬਾ ਬੰਦਾ ਸਿੰਘ ਬਹਾਦਰ ਦੀ ਪ੍ਰੀਤ ਗੁਰੂ ਨਾਲ ਜੁੜੀ, ਅਤੇ ਗੁਰੂ ਨਾਲ ਜੁੜੀ ਹੋਈ ਪ੍ਰੀਤ, ਇਸ ਗੱਲ ਦਾ ਅਹਿਸਾਸ ਕਿ ਮਨੁੱਖ ਦਾ ਜਿਹੜਾ ਜੀਵਨ ਮਨੋਰਥ ਹੈ ਉਹ ਜ਼ੁਲਮ ਦੇ ਵਿਰੁੱਧ ਜੂਝਣਾ ਹੈ, ਉਹ ਮੋਹ ਮਾਇਆ ਤੋਂ, ਵਿਕਾਰਾਂ ਤੋਂ ਉੱਪਰ ਉੱਠ ਕੇ ਗੁਰੂ ਦੇ ਪ੍ਰੇਮ ਰੂਪੀ ਭਗਤੀ ਵਿੱਚ ਜੁੜਨਾ ਹੈ, ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਸਰਹੰਦ ਦੀ ਸਾਰੀ ਦਾਸਤਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸੁਣਾਉਣੀ ਕੀਤੀ ਕਿ ਕਿਵੇਂ ਸ਼ੀਰਖੋਰ ਦੁੱਧ ਪੀਣ ਵਾਲੇ ਬਾਲਕ ਸੂਬਾ ਵਜ਼ੀਰ ਖਾਨ ਨੇ ਹੁਕਮ ਦੇ ਕੇ ਜਿੰਦੇ ਉਹ ਨੀਹਾਂ ਵਿੱਚ ਚਿਣਵਾ ਦਿੱਤੇ। ਸਰਹੰਦ ਦਾ ਸਾਕਾ ਕਿੰਨਾ ਦਿਲ ਚੀਰਵਾਂ ਸੀ ਕਿ ਅਸਮਾਨ ਵਿੱਚ ਉੱਡਦੇ ਹੋਏ ਪੰਛੀ ਵੀ ਤਰਾ ਤਰਾ ਕਰਦੇ ਕਹਿ ਰਹੇ ਸਨ, ਗਈ ਤੁਰਕਨ ਜੜ, ਗਈ ਦੁਸ਼ਟਨ ਜੜ। ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੇ, ਜਿਹਦਾ ਸਕਾ ਭਰਾ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਦੇ ਹੱਥੋਂ ਮਾਰਿਆ ਗਿਆ, ਉਹਨੇ ਵੀ ਹਾ ਦਾ ਨਾਰਾ ਮਾਰਿਆ ਕਿ ਅਸੀਂ ਬਦਲਾ ਗੁਰੂ ਗੋਬਿੰਦ ਸਿੰਘ ਕੋ ਲਵਾਂਗੇ, ਅਸੀਂ ਸ਼ੀਰਖੋਰ ਦੁੱਧ ਪੀਣ ਵਾਲੇ ਬਾਲਕਾਂ ਨੂੰ ਇਵੇਂ ਨੀਹਾਂ ਵਿੱਚ ਚਿਣ ਕੇ ਸ਼ਹੀਦ ਨਹੀਂ ਕਰ ਸਕਦੇ, ਇਸਲਾਮ ਵੀ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ, ਖੁਦਾ ਮੈਨੂੰ ਮਹਿਫੂਜ਼ ਰੱਖੇ ਐਸੇ ਗੁਨਾਹ ਤੋਂ, ਐਸੇ ਪਾਪ ਤੋਂ। ਉਹ ਸੂਬਾ ਸਰਹੰਦ ਦੀ ਸਭਾ ਦੇ ਵਿੱਚੋਂ ਉੱਠ ਕੇ ਹਾ ਦਾ ਨਾਰਾ ਮਾਰ ਕੇ ਚਲਿਆ ਗਿਆ। ਕਿਸੇ ਕਵੀ ਦੇ ਬੋਲ ਨੇ, ਰੱਬਾ ਫੁੱਟ ਪਵੇ ਫੁੱਟਣ ਜੋਗਿਆਂ ਨੂੰ, ਜਿੰਨਾ ਪਲ ਵਿੱਚ ਬਣਾਈ ਦੀਵਾਰ ਫੁੱਟ ਫੁੱਟ। ਹੁਣ ਇਸ ਤਰ੍ਹਾਂ ਦੇ ਅੰਦਰੋਂ ਹੌਕੇ, ਇਸ ਤਰ੍ਹਾਂ ਦੀਆਂ ਦਿਲ ਚੀਰਵੀਆਂ ਜਿਹੜੀਆਂ ਅੰਦਰੋਂ ਵੱਧ ਦੁਆਵਾਂ ਨਿਕਲ ਰਹੀਆਂ ਸਨ, ਜਿਨ੍ਹਾਂ ਨੇ ਵੀ ਇਸ ਜ਼ੁਲਮ ਨੂੰ ਦੇਖਿਆ, ਲੋਕ ਤਰਾ ਤਰਾ ਕਰ ਉੱਠੇ ਕਿ ਸੂਬਾ ਸਰਹੰਦ, ਜੋ ਹਿੰਦੁਸਤਾਨ ਦੀ ਉਸ ਵੇਲੇ ਸਭ ਤੋਂ ਵੱਡੀ ਤਾਕਤ ਸੀ, ਗੁਰੂ ਕਲਗੀਧਰ ਪਾਤਸ਼ਾਹ ਨੇ ਥਾਪੜਾ ਦੇ ਕੇ ਤੋਰਿਆ, ਪੰਜ ਤੀਰ ਦਿੱਤੇ, ਇੱਕ ਨਿਸ਼ਾਨ ਸਾਹਿਬ ਦਿੱਤਾ, ਇੱਕ ਨਗਾਰਾ ਦਿੱਤਾ ਗੁਰੂ ਕੀ ਬਖਸ਼ਿਸ਼, ਅਤੇ ਨਾਲ ਪੰਜ ਸਿੰਘ, ਭਾਈ ਬਾਜ ਸਿੰਘ, ਭਾਈ ਵਿਨੋਦ ਸਿੰਘ, ਭਾਈ ਫਤਿਹ ਸਿੰਘ, ਭਾਈ ਦਇਆ ਸਿੰਘ ਅਤੇ ਭਾਈ ਰਣ ਸਿੰਘ, ਕਿ ਜਿੱਥੇ ਕਿਤੇ ਵੀ ਔਖੀ ਘੜੀ ਭੀੜ ਬਣੇ, ਪੰਜਾਂ ਤੋਂ ਅਰਦਾਸ ਕਰਾਉਣੀ, ਫਤਿਹ ਹੋਵੇਗੀ, ਕੋਈ ਤੋਟ ਨਹੀਂ ਆਵੇਗੀ ਜੇ ਆਪਣੇ ਮਨੋਰਥ ਨੂੰ ਲੈ ਕੇ ਚੱਲੋਗੇ। ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਤੋਂ ਥਾਪੜਾ ਲੈ ਕੇ ਜਦੋਂ ਕੁਝ ਸਮੇਂ ਬਾਅਦ ਉਹ ਦਿੱਲੀ ਪਹੁੰਚੇ, ਦਿੱਲੀ ਲੰਘ ਕੇ ਉਹਨਾਂ ਨੇ ਚਿੱਠੀ ਪੱਤਰ ਜਾਰੀ ਕੀਤੇ, ਜੋ ਗੁਰੂ ਕਾ ਹੁਕਮਨਾਮਾ ਸੀ ਕਿ ਪੰਜਾਬ ਦੀਆਂ ਸੰਗਤਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦੇਣ। ਬਾਬਾ ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਸਮਾਣੇ ਨੂੰ, ਕਿਉਂਕਿ ਉੱਥੋਂ ਦੇ ਜਲਾਦ ਜਲਾਲੋਦੀਨ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਸੀ, ਅਤੇ ਸ਼ਾਸ਼ਲ ਬੇਗ, ਬਾਸ਼ਲ ਬੇਗ ਜਿਨ੍ਹਾਂ ਜਲਾਦਾਂ ਨੇ ਨੀਹਾਂ ਵਿੱਚ ਚਿਣਿਆ ਸੀ ਸਾਹਿਬਜ਼ਾਦਿਆਂ ਨੂੰ, ਉਸ ਸਮਾਣੇ ਨੂੰ ਸੋਧਿਆ, ਉੱਥੋਂ ਦੇ ਜਿਹੜੇ ਜ਼ਾਲਮ ਸਨ ਉਹਨਾਂ ਨੂੰ ਸੋਧਿਆ, ਸੋਨੀਪਤ, ਫਿਰ ਸਢੌਰਾ ਜਿਨ੍ਹਾਂ ਨੇ ਪੀਰ ਬਿੱਧੂ ਸ਼ਾਹ 'ਤੇ ਜ਼ੁਲਮ ਕੀਤੇ ਸਨ, ਫਿਰ ਕਪੂਰੀ, ਸ਼ਾਹਬਾਦ, ਇਹ ਤਾਦਕ ਇਲਾਕੇ ਫਤਿਹ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਬਨੂੜ ਨੂੰ ਫਤਿਹ ਕੀਤਾ, ਸਮਾਣੇ ਦਾ ਗਵਰਨਰ ਬਾਬਾ ਫਤਿਹ ਸਿੰਘ ਨੂੰ ਨਿਯੁਕਤ ਕਰਕੇ। ਜਦੋਂ ਹੁਣ ਗੁਰੂ ਕੇ ਸਿੱਖਾਂ ਵਿੱਚ ਉਤਸ਼ਾਹ ਕਿ ਅਸੀਂ ਗੁਰੂ ਮਾਰੀ ਸਰਹੰਦ ਨੂੰ ਉਜਾੜ ਦੇਣਾ, ਇੱਟ ਨਾਲ ਇੱਟ ਖੜਕਾ ਦੇਣੀ ਹੈ, ਗੁਰੂ ਕੇ ਸਿੱਖ ਪੂਰੇ ਜੋਸ਼ ਨਾਲ ਅੱਗੇ ਵੱਧ ਰਹੇ ਸਨ। ਸਮੇਂ ਦੀ ਜਿਹੜੀ ਅਖਬਾਰ ਸੀ ਦਰਬਾਰੇ ਮੌਲਾ, ਉਹਦੀ ਗਵਾਹੀ ਮੁਤਾਬਕ ਵੀ ਸਮੇਂ ਦੇ ਇਤਿਹਾਸਕਾਰ ਖਾਫੀ ਖਾਂ ਵਰਗੇ, ਮੁਹੰਮਦ ਕਾਸਮ ਵਰਗੇ, ਜਿਨ੍ਹਾਂ ਨੇ ਇਸ ਗੱਲ ਦੀ ਸਾਖੀ ਭਰੀ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੰਦੇੜ ਸਾਹਿਬ ਤੋਂ ਤੁਰੇ, ਤਕਰੀਬਨ 25 ਕੁ ਸਿੰਘ ਉਹਨਾਂ ਦੇ ਨਾਲ ਸਨ, ਮਾਝੇ, ਮਾਲਵੇ ਅਤੇ ਦੁਆਬੇ ਦੀ ਧਰਤੀ ਤੋਂ, ਤਖ਼ ਦਮਦਮਾ ਸਾਹਿਬ ਦੇ ਇਲਾਕੇ ਤੋਂ ਬਾਬਾ ਦੀਪ ਸਿੰਘ ਜੀ ਆਪਣਾ ਜਥਾ ਲੈ ਕੇ ਤੁਰੇ, ਇੱਧਰੋਂ ਮਾਝੇ ਅਤੇ ਦੁਆਬੇ ਦੀ ਧਰਤੀ ਤੋਂ ਕੀਰਤਪੁਰ ਸਾਹਿਬ ਹੁੰਦੇ ਹੋਏ ਰੋਪੜ ਦੇ ਇਲਾਕੇ ਵਿੱਚ, ਜਦੋਂ ਮੁਗਲਾਂ ਦਾ ਮੁਕਾਬਲਾ ਕਰਕੇ ਗੁਰੂ ਕੇ ਸਿੱਖਾਂ ਦਾ ਜਥਾ ਬਨੂੜ ਵੱਲ ਵੱਧ ਰਿਹਾ ਸੀ, ਉੱਧਰ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਾਥੀਆਂ ਸਮੇਤ, ਜਿਨ੍ਹਾਂ ਵਿੱਚ ਬਹੁਤੇ ਹਾਲਵਾਕ ਕਿਸਾਨ ਸਨ, ਜਿਨ੍ਹਾਂ ਦੀਆਂ ਜ਼ਮੀਨਾਂ 'ਤੇ ਜਗੀਰਦਾਰਾਂ ਨੇ ਕਬਜ਼ਾ ਕੀਤਾ ਹੋਇਆ ਸੀ, ਵਿਹਲੇ ਘਰਾਂ ਵਿੱਚ ਬੈਠ ਕੇ ਉਹ ਅੰਨ ਧੰਨ ਕਿਸਾਨਾਂ ਤੋਂ ਖੋਹ ਲੈਂਦੇ ਸਨ। ਬਾਬਾ ਬੰਦਾ ਸਿੰਘ ਬਹਾਦਰ ਨੇ ਜਗੀਰਦਾਰੀ ਸਿਸਟਮ ਨੂੰ ਖਤਮ ਕਰਕੇ ਹਾਲਵਾਹਕ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਇੱਕ ਬਹੁਤ ਵੱਡੀ ਸੈਨਾ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜੁੜਦੀ ਗਈ,
ਸਮੇਂ ਦੇ ਇਤਿਹਾਸਕਾਰਾਂ ਦੀ ਗਵਾਹੀ ਮੁਤਾਬਕ ਤਕਰੀਬਨ 4000 ਘੋੜਸਵਾਰ, 8000 ਦੇ ਕਰੀਬ ਪੈਦਲ ਤੁਰਨ ਵਾਲੀ ਅਤੇ ਹੌਲੀ ਹੌਲੀ ਇਹਦੀ ਗਿਣਤੀ ਵੱਧਦਿਆਂ ਵੱਧਦਿਆਂ 40000 ਤੱਕ ਪਹੁੰਚ ਗਈ। ਕਿੰਨਾ ਗੁਰੂ ਕੇ ਸਿੱਖਾਂ ਵਿੱਚ ਉਤਸ਼ਾਹ ਸੀ ਕਿ ਅਸੀਂ ਸਰਹੰਦ ਨੂੰ ਨੇਸ ਤੋਂ ਨਬੂਦ ਕਰਨਾ ਹੈ। ਇੱਧਰ ਸੂਬਾ ਸਰਹੰਦ ਨੇ ਜਦੋਂ ਸੁਣਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਜਿੱਧਰੋਂ ਦੀ ਲੰਘਦਾ ਹੈ ਉੱਧਰ ਕਿਆਮਤ ਆ ਰਹੀ ਹੈ, ਉਸਨੇ ਡਰਦਿਆਂ ਸਰਹੰਦ ਤੋਂ ਬਾਹਰ ਜਾ ਕੇ ਚੱਪੜ ਚਿੜੀ ਦੇ ਮੈਦਾਨ ਵਿੱਚ ਯੁੱਧ ਲੜਨ ਦੀ ਤਿਆਰੀ ਕੀਤੀ। ਪੂਰੀ ਤਿਆਰੀ ਨਾਲ ਉਹ ਪਹੁੰਚਿਆ। ਇੱਕ ਪਾਸੇ ਉਹਨੇ ਤੋਪਾਂ ਬੀੜ ਦਿੱਤੀਆਂ, ਦੂਸਰੇ ਪਾਸੇ ਹਾਥੀ ਖੜ੍ਹੇ ਕਰ ਦਿੱਤੇ, ਤੀਸਰੇ ਪਾਸੇ ਜਿਹੜੇ ਨਵਾਬ, ਚਾਹੇ ਉਹ ਲਾਹੌਰ ਦਾ ਸੂਬਾ ਸੀ, ਚਾਹੇ ਉਹ ਮਲੇਰਕੋਟਲੇ ਦਾ ਸੂਬਾ ਸੀ, ਚਾਹੇ ਹੋਰ ਇਲਾਕਿਆਂ ਦੇ ਨਵਾਬ ਸਨ, ਤੀਸਰਾ ਪਾਸਾ ਉਹਨਾਂ ਨਵਾਬਾਂ ਨੂੰ ਦੇ ਦਿੱਤਾ ਕਿ ਆਪਣੀ ਸੈਨਾ ਸਮੇਤ ਤੁਸੀਂ ਇੱਥੇ ਰੁਕੋ, ਅਤੇ ਚੌਥੇ ਪਾਸੇ ਛੋਟੀਆਂ ਵੱਡੀਆਂ ਰੈਕਲੇ ਤੋਪਾਂ ਲੈ ਕੇ ਪੂਰੀ ਤਿਆਰੀ ਨਾਲ ਸੂਬਾ ਵਜ਼ੀਰ ਖਾਨ ਚੌਥੇ ਪਾਸੇ ਆਪ ਖੜੋ ਗਿਆ। ਪਰ ਇੱਧਰ ਗੁਰੂ ਕੇ ਸਿੱਖਾਂ ਵਿੱਚ ਇੰਨਾ ਉਤਸ਼ਾਹ, ਇੰਨਾ ਜ਼ੋਰਦਾਰ ਹੱਲਾ ਕੀਤਾ ਕਿ ਇਸ ਹੱਲੇ ਦੇ ਦੌਰਾਨ ਸੂਬਾ ਵਜ਼ੀਰ ਖਾਨ ਸਿੱਖਾਂ ਦੇ ਹੱਥੋਂ ਮਾਰਿਆ ਗਿਆ। 10 ਮਈ 1710 ਜਦੋਂ ਬਾਬਾ ਬੰਦਾ ਸਿੰਘ ਬਹਾਦਰ ਬਨੂੜ ਵੱਲ ਵਧਿਆ ਅਤੇ 12 ਮਈ ਵਾਲੇ ਦਿਨ ਫੈਸਲਾ ਕੁੰਨ ਯੁੱਧ ਲੜ ਕੇ ਚੱਪੜ ਚਿੜੀ ਦੇ ਮੈਦਾਨ ਵਿੱਚ ਸੂਬਾ ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰਿਆ। ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓਏ, ਹਮੇਸ਼ਾ ਧਰਮੀਆਂ ਦਾ ਜੈਕਾਰ ਹੁੰਦਾ ਹੈ ਅਤੇ ਪਾਪੀਆਂ ਨੂੰ ਹਮੇਸ਼ਾ ਡੰਡ ਮਿਲਦਾ, ਭਾਵੇਂ ਪਰਮੇਸ਼ਰ ਆਪ ਦੇਵੇ ਕਿਸੇ ਦੁਰਘਟਨਾ ਦੇ ਰੂਪ ਵਿੱਚ, ਭਾਵੇਂ ਕਿਸੇ ਸੂਰਬੀਰ ਦੇ ਰਾਹੀਂ। ਇਹ ਅਟੱਲ ਸੱਚਾਈ ਹੈ ਅੱਜ ਤੱਕ ਕਿ ਜਿਨ੍ਹਾਂ ਨੇ ਵੀ ਜ਼ੁਲਮ ਕੀਤਾ, ਜਦੋਂ ਉਹਨਾਂ ਦੇ ਆਪਣੇ ਘਰਾਂ ਵਿੱਚ ਇਹ ਕੁਝ ਵਰਤਦਾ, ਉਦੋਂ ਪਤਾ ਲੱਗਦਾ ਕਿ ਜਦੋਂ ਘਰਾਂ ਦੇ ਘਰ ਇਹਨਾਂ ਜ਼ਾਲਮਾਂ ਨੇ ਉਜਾੜ ਦਿੱਤੇ ਸਨ, ਚੜ੍ਹਦੀਆਂ ਜਵਾਨੀਆਂ ਗੋਲੀਆਂ ਨਾਲ ਵਿੰਨ ਕੇ ਉਹਨਾਂ ਨੇ ਖਤਮ ਕਰ ਦਿੱਤੀਆਂ ਸਨ, ਜਦੋਂ ਇਹਨਾਂ ਦੇ ਆਪਣੇ ਘਰਾਂ ਵਿੱਚ ਇਹ ਕਹਿਰ ਵਾਪਰਦਾ, ਅਤੇ ਉਦੋਂ ਪਤਾ ਲੱਗਦਾ ਵੀ ਕਿੱਡਾ ਵੱਡਾ ਇਹ ਦੁੱਖ ਹੁੰਦਾ। ਔਰ ਸੱਚ ਹੈ ਕਿ ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਅੱਜ ਇਸ ਭਿਆਨਕ ਯੁੱਧ ਤੋਂ ਬਾਅਦ ਗੁਰੂ ਕੇ ਸਿੱਖ ਸਰਹੰਦ ਵੱਲ ਵਧੇ, ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ, ਉੱਚੇ ਮਨਾਰੇ ਢਾ ਦਿੱਤੇ। ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾਈ ਨਿਸ਼ਾਨ ਸਾਹਿਬ ਪਰਚਮ ਲਹਿਰਾ ਦਿੱਤਾ ਸਰਹੰਦ ਦੀ ਧਰਤੀ 'ਤੇ, ਖਾਲਸਾ ਰਾਜ ਕਾਇਮ ਕੀਤਾ। ਸਿੱਖ ਹੁਕਮਰਾਨ ਦੇ ਰੂਪ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅੱਗੇ ਆਇਆ। ਉਹਨਾਂ ਨੇ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੇ ਨਾਮ ਦੇ ਸਿੱਕੇ ਜਾਰੀ ਕੀਤੇ। ਲੋਹਗੜ੍ਹ, ਜਿਹਦਾ ਪਹਿਲਾ ਨਾਮ ਮੁਗਲਸਗੜ੍ਹ ਸੀ, ਉੱਥੇ ਖਾਲਸਾਈ ਨਿਸ਼ਾਨ ਸਾਹਿਬ ਚਲਾ ਕੇ ਖਾਲਸਾ ਰਾਜਧਾਨੀ ਕਾਇਮ ਕੀਤੀ। ਔਰ ਬਹੁਤ ਹੀ ਵਧੀਆ ਹਲੇਮੀ ਰਾਜ ਜਿਹੜਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ੁਰੂ ਕੀਤਾ। ਇਹੀ ਕਾਰਨ ਕਿ ਕੇਵਲ ਸਿੱਖ ਹੀ ਨਹੀਂ, ਬਹੁਤ ਸਾਰੇ ਹਿੰਦੂ ਅਤੇ ਮੁਸਲਮਾਨ ਵੀ ਇਸ ਰਾਜ ਤੋਂ ਖੁਸ਼ ਸਨ ਕਿ ਜਿਨ੍ਹਾਂ ਜ਼ਾਲਮਾਂ ਨੇ, ਉਹ ਭਾਵੇਂ ਸੂਬਾ ਵਜ਼ੀਰ ਖਾਨ ਮੁਸਲਮਾਨ ਜ਼ਾਲਮ ਸੀ ਅਤੇ ਭਾਵੇਂ ਸੁੱਚਾ ਆਨੰਦ ਜਾਂ ਹਿੰਦੂ ਪਹਾੜੀ ਰਾਜੇ ਜ਼ਾਲਮ ਸਨ, ਉਹਨਾਂ ਤੋਂ ਬਹੁਤ ਸਾਰੇ ਹਿੰਦੂ ਅਤੇ ਮੁਸਲਮਾਨ ਖਫਾ ਸਨ। ਪਰ ਇੱਕ ਐਸਾ ਰਾਜ ਹੁਣ ਸਾਹਮਣੇ ਆਇਆ ਕਿ ਉਸ ਰਾਜ ਦੇ ਵਿੱਚ ਸਭੇ ਸੁਖਾਲੀ ਉੱਠੀਆਂ। ਇਹ ਹੋਆ ਹਲੇਮੀ ਰਾਜ ਜੀਓ। ਗੱਲ ਚੱਲ ਰਹੀ ਸੀ ਗੁਰੂ ਦੇ ਪ੍ਰੇਮ ਦੀ, ਅਤੇ ਸੱਚਮੁੱਚ ਭਗਤ ਕਬੀਰ ਸਾਹਿਬ ਨੇ ਇੱਕ ਅਲੰਕਾਰ ਬੰਨਿਆ ਕਿ ਵੱਡੇ ਤੋਂ ਵੱਡਾ ਕਿਲਾ, ਵੱਡੇ ਤੋਂ ਵੱਡਾ ਬੰਕਾ ਗੜ੍ਹ ਫਤਿਹ ਕਰਨਾ ਹੋਵੇ, ਅਲੰਕਾਰ ਭਾਵੇਂ ਉਹਨਾਂ ਸਰੀਰ ਰੂਪੀ ਕਿਲੇ ਦਾ ਬੰਨਿਆ, ਮਨ ਨੂੰ ਉੱਥੇ ਰਾਜਾ ਦੱਸਿਆ, ਵਕਾਰਾਂ ਨੂੰ ਉੱਥੇ ਸੈਨਾ, ਅਤੇ ਮੁਕਾਬਲੇ ਦੇ ਵੇ ਸਤ ਸੰਗੀ ਜਨ ਪ੍ਰਭੂ ਦੀ ਭਗਤੀ ਅਤੇ ਸਿਮਰਨ, ਰੱਬੀ ਗਿਆਨ ਦਾ ਗੋਲਾ ਆਪਣੀ ਸੁਰਤ ਨੂੰ ਹਵਾਈ ਅਤੇ ਪ੍ਰੇਮ ਦਾ ਪਲੀਤਾ ਦੱਸ ਕੇ ਇੱਕੋ ਚੋਟ ਦੇ ਨਾਲ ਵੱਡੇ ਤੋਂ ਵੱਡੇ ਕਿਲੇ ਜਿਹੜੇ ਨੇ ਸਰ ਕੀਤੇ ਜਾ ਸਕਦੇ ਨੇ, ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਵਿਸ਼ਵਾਸ ਦੇ ਨਾਲ ਇਸ ਸਰਹੰਦ ਨੂੰ ਫਤਿਹ ਕੀਤਾ। ਬਾਬਾ ਕਬੀਰ ਸਾਹਿਬ ਜੀ ਦੇ ਬਚਨ ਨੇ, ਕਿਉਂ ਲੀਜੈ ਗੜ੍ਹ ਬੰਕਾ ਭਾਈ, ਦੋਵਰ ਕੋਟ ਅਰ ਤੇਵਰ ਖਾਈ, 5-25 ਸਮੋਹ ਮਦ ਮਤਸਰ ਆਡੀ ਪਰਬਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚੈ ਕਹਾਂ ਕਰੋ ਰਗੁਰਾਇਆ। ਜੋਰ ਕਿਵੇਂ ਚੱਲੇ, ਕਹਿਣ ਲੱਗੇ ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ ਪਾਪ ਪੁੰਨ ਦਰਵਾਜ਼ਾ ਕ੍ਰੋਧ ਪ੍ਰਧਾਨ ਮਹਾਂ ਬੜ ਦੁੰਦਰ ਤੈ ਮਨ ਮਵਾਸੀ ਰਾਜਾ। ਪਰ ਘਬਰਾਉਣ ਦੀ ਲੋੜ ਨਹੀਂ ਜਦੋਂ ਇਹ ਸੁਣਿਆ ਕਿ ਇਸ ਕਿਲੇ ਦੇ ਅੰਦਰ ਪੂਰੀ ਤਿਆਰੀ ਹੈ, ਅਲੰਕਾਰ ਸਰੀਰ ਰੂਪੀ ਕਿਲੇ ਦਾ ਬਣਿਆ ਕਿ ਸਵਾਦ ਸਨਾ ਟੋਪ ਮਮਤਾ ਕੋ ਕਬੁੱਧ ਕਮਾਨ ਚੜ੍ਹਾਈ ਤਿਸ਼ਨਾ ਤੀਰ ਰਹੇ ਘੱਟ ਪੀਤਰ ਇਉਂ ਗੜ ਲਇਓ ਨਾ ਜਾਈ। ਕਹਿਣ ਲੱਗੇ ਘਬਰਾਉਣ ਦੀ ਲੋੜ ਨਹੀਂ ਜਦੋਂ ਗੁਰੂ ਦੀ ਸਿੱਖਿਆ ਪਰਮੇਸ਼ੁਰ ਦੀ ਭਗਤੀ ਅਤੇ ਸਤ ਸੰਗਤ ਦਾ ਬਲ ਕੋਲ ਹੋਵੇ ਅਤੇ ਇੱਕੋ ਹੱਲੇ ਨਾਲ ਇੱਕੋ ਚੋਟ ਨਾਲ ਹੀ ਇਹ ਮਸਲਾ ਹੱਲ ਹੋ ਸਕਦਾ। ਭਗਤ ਕਬੀਰ ਸਾਹਿਬ ਜੀ ਦੇ ਬਚਨ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਿਜੇ ਪਰਜਾਲੀ ਏਕੈ ਚੋਟ ਸਜਾਇਆ ਸਤ ਸੰਤੋਖ ਲੈ ਲਰਨੇ ਲਾਗਾ ਤੋਰੇ ਦੋਏ ਦਰਵਾਜ਼ਾ ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਉਹ ਭਾਵੇਂ ਸੂਬਾ ਵਜ਼ੀਰ ਖਾਨ ਹੋਵੇ ਸਰਹੰਦ ਦੇ ਕਿਲੇ ਦਾ ਮਾਲਕ ਤੇ ਭਾਵੇਂ ਸਰੀਰ ਰੂਪੀ ਕਿਲੇ ਦਾ ਮਾਲਕ ਮਨ ਹੋਵੇ, ਅਲੰਕਾਰ ਬੰਨਿਆ ਸਰੀਰ ਰੂਪੀ ਕਿਲੇ ਦਾ ਤੇ ਮਨ ਰੂਪੀ ਰਾਜੇ ਦਾ, ਪਰ ਦੱਸਿਆ ਭਗਤ ਕਬੀਰ ਸਾਹਿਬ ਨੇ ਬਾਣੀ ਵਿੱਚ ਕਿ ਕਿਲਾ ਫਤਿਹ ਕਿਵੇਂ ਕਰਨਾ ਹੈ। ਕਹਿਣ ਲੱਗੇ ਜਦੋਂ ਪਿਆਰ ਪੈ ਜਾਵੇ ਪਰਮੇਸ਼ੁਰ ਨਾਲ, ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਿਜੇ ਪਰਜਾਲੀ ਏਕੈ ਚੋਟ ਸਜਾਇਆ ਸਤ ਸੰਤੋਖ ਲੈ ਲਰਨੇ ਲਾਗਾ ਤੋਰੇ ਦੋਏ ਦਰਵਾਜ਼ਾ ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਭਗਵਤ ਭੀੜ, ਪਰਮਾਤਮਾ ਨਾਲ ਜੁੜੀ ਹੋਈ ਸੰਗਤ ਦੀ ਭੀੜ ਇਕੱਠ, ਇਹਦੇ ਸਾਹਮਣੇ ਸੂਬਾ ਸਰਹੰਦ ਦੀ ਸੈਨਾ ਕਿਵੇਂ ਰੁਕ ਸਕਦੀ ਹੈ? ਮਨ ਦੀ ਸੈਨਾ ਵਿਸ਼ੇ ਵਿਕਾਰ ਕਿਵੇਂ ਰੁਕ ਸਕਦੇ ਨੇ? ਭਗਵਤ ਭੀੜ ਸਖਤ ਸਿਮਰਨ ਕੀ, ਅਤੇ ਜਿਹੜਾ ਸਿਮਰਨ ਕਰਕੇ ਸ਼ਕਤੀ ਹਾਸਲ ਕੀਤੀ ਹੈ। ਭਗਵਤ ਭੀੜ ਸਖਤ ਸਿਮਰਨ ਕੀ ਕਟੀ ਕਾਲ ਪੈ ਫਾਸੀ ਦਾਸ ਕਮੀਰ ਚੜਿਓ ਗੜ ਉੱਪਰ ਰਾਜ ਲਿਓ ਅਬਨਾਸੀ। ਕਹਿੰਦੇ ਤੇਰਾ ਦਾਸ ਤੇਰਾ ਸੇਵਕ ਕਬੀਰ ਸਰੀਰ ਰੂਪੀ ਕਿਲੇ ਤੇ ਕਾਬਜ਼ ਹੋ ਗਿਆ ਅਤੇ ਹੁਣ ਅਬਨਾਸੀ ਰਾਜ ਉਹਨੇ ਪ੍ਰਾਪਤ ਕਰ ਲਿਆ। ਸੱਚਮੁੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਦਾਸ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਦੇ ਕਿਲੇ ਤੇ ਕਾਬਜ਼ ਹੋਇਆ ਅਤੇ ਉਹਨੇ ਇੱਕ ਐਸਾ ਰਾਜ ਕਾਇਮ ਕੀਤਾ ਕਿ ਜਿਹਦਾ ਬਦਲ ਹੋਰ ਸੰਸਾਰ ਵਿੱਚ ਕੋਈ ਨਹੀਂ। ਜੇ ਗੁਰੂ ਨਾਲ ਪ੍ਰੇਮ ਹੋਵੇ, ਪਰਮੇਸ਼ੁਰ ਨਾਲ ਪ੍ਰੇਮ ਹੋਵੇ ਤੇ ਕਿੰਨਾ ਵੱਡਾ ਬਲ ਉਸ ਪ੍ਰੇਮ ਵਿੱਚੋਂ, ਉਸ ਪ੍ਰੀਤ ਵਿੱਚੋਂ ਮਿਲਦਾ ਹੈ ਅਤੇ ਉਹ ਪ੍ਰੀਤ ਕਿਸ ਤਰ੍ਹਾਂ ਦੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਦੁਆਰਾ ਸਾਨੂੰ ਸਿੱਖਿਆ ਦੇ ਰੂਪ ਵਿੱਚ ਸਮਝਾ ਰਹੇ ਨੇ। ਸਾਰੀਆਂ ਸੰਗਤਾਂ ਨੂੰ ਖਾਲਸਾਈ ਰਾਜ, ਸਿੱਖ ਰਾਜ, ਸਰਹੰਦ ਫਤਿਹ ਦਿਵਸ ਅਤੇ ਅੱਜ ਜੋ ਬੜੇ ਜਾਹੋ ਜਲਾਲ ਦੇ ਨਾਲ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਇਹ ਦਿਹਾੜਾ ਮਨਾਇਆ ਜਾ ਰਿਹਾ, ਸਮੁੱਚੀਆਂ ਸੰਗਤਾਂ ਨੂੰ ਸਰਹੰਦ ਫਤਿਹ ਦਿਵਸ ਦੀ ਬਹੁਤ ਬਹੁਤ ਵਧਾਈ। ਆਓ ਪਾਵਨ ਪਵਿੱਤਰ ਮੁੱਖ ਵਾਕ ਦੀ ਵਿਚਾਰ ਨਾਲ ਸਾਰੇ ਜੁੜਨ ਦਾ ਯਤਨ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ।
ਪਾਵਨ ਬਚਨ ਤਨਾਸਰੀ ਰਾਗ ਅੰਦਰ ਚੌਥੇ ਪਾਤਸ਼ਾਹ ਦੀਨ ਦੁਨੀਆਂ ਦੇ ਥੰਮ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਨੇ, ਜਿਨ੍ਹਾਂ ਬਾਰੇ ਭਾਈ ਗੁਰਦਾਸ ਜੀ ਦੇ ਬਚਨ ਨੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵੇ ਜੋਤ ਜਗਾਵੈ, ਜਿਨ੍ਹਾਂ ਬਾਰੇ ਬਾਬਾ ਸੱਤਾ ਅਤੇ ਬਲਵੰਡ ਜੀ ਦੇ ਬਚਨ ਨੇ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸ਼ਕਾਰਿਆ। ਸਤਿਗੁਰੂ ਗੁਰੂ ਰਾਮਦਾਸ ਜੀ ਦੇ ਬਚਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 668 ਤੇ ਸ਼ੋਭਨੀਕ ਹਨ।
ਹਰ ਹਰ ਬੂੰਦ ਭਏ ਹਰ ਸਵਾਮੀ ਹਮ ਚਾਤ੍ਰਿਕ ਬੇਲਲ ਬੇਲਲਾਤੀ।
ਹੇ ਪ੍ਰਭੂ, ਅਸੀਂ ਚਾਤ੍ਰਿਕ ਬਬੀਹੇ ਦੀ ਤਰ੍ਹਾਂ ਵਿਰਲਾਪ ਕਰ ਰਹੇ ਹਾਂ, ਲੋਚਾ ਰੱਖ ਰਹੇ ਹਾਂ ਅਤੇ ਤੁਹਾਡਾ ਨਾਮ ਤੁਹਾਡਾ ਦਰਸ਼ਨ ਸਾਡੀ ਜ਼ਿੰਦਗੀ ਲਈ ਇੱਕ ਸਵਾਂਤੀ ਬੂੰਦ ਦੀ ਤਰ੍ਹਾਂ ਹੈ।
ਹਰ ਹਰ ਕਿਰਪਾ ਕਰੋ ਪ੍ਰਭ ਆਪਣੀ, ਮੁਖ ਦੇਵ ਹਰ ਨਿਮਖਾਤੀ।
ਹੇ ਪ੍ਰਭੂ ਜੀ, ਤੁਸੀਂ ਕਿਰਪਾ ਕਰੋ, ਇੱਕ ਨਿਮਖ ਜਿੰਨਾ ਸਮਾਂ, ਥੋੜ੍ਹਾ ਜਿਹਾ ਸਮਾਂ ਵੀ ਸਾਡੇ ਮੁਖ ਵਿੱਚ ਆਪਣੇ ਨਾਮ ਦੀ ਸਵਾਂਤੀ ਬੂੰਦ ਪਾ ਦਿਓ। ਜਿਵੇਂ ਬਬੀਹੇ ਦੇ ਅੱਗੇ ਮਾਨੋ ਠਾਠਾ ਮਾਰਦਾ ਸਮੁੰਦਰ ਵੀ ਪਾਣੀ ਦਾ ਭਰਿਆ ਹੋਵੇ, ਤੇ ਉਹਦੀ ਕੀ ਮਹੱਤਤਾ, ਉਹ ਜਿੰਨਾ ਪਾਣੀ ਪੀਂਦਾ ਗਲੇ ਵਿੱਚ ਛੇਕ ਹੋਣ ਦੇ ਕਾਰਨ ਬਾਹਰ ਨਿਕਲੀ ਜਾਂਦਾ, ਪਰ ਜਦੋਂ ਸਵਾਂਤੀ ਬੂੰਦ ਉਹਦੇ ਸਿਰ ਵਿੱਚ ਪੈਂਦੀ ਹੈ ਤੇ ਉਹਦੇ ਨਾਲ ਬਬੀਹਾ ਤ੍ਰਿਪਤ ਹੁੰਦਾ, ਹਜ਼ਾਰਾਂ ਲੱਖਾਂ ਪਖੰਡਾਂ ਦੇ ਅਸਥਾਨ ਹੋਣ ਪਰ ਸਿੱਖ ਦਾ ਉਹਨਾਂ ਨਾਲ ਕੀ ਮਤਲਬ। ਸਿੱਖ ਦੀ ਪਿਆਸ ਤਾਂ ਗੁਰੂ ਕੋਲ ਆ ਕੇ ਮਿਟਦੀ ਹੈ। ਚਾਤਰਕ ਚਿੱਤ ਸੋ ਚਿੱਤ ਸੋ ਸਾਜਨ ਚਾਹੀਏ, ਜਿਸ ਸੰਗ ਲਾਗੈ ਪ੍ਰਾਣ ਤਿਸੈ ਕਉ ਆਹੀਐ, ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਣੈ ਹਰ ਹਾਂ, ਤਿਉਂ ਹਰ ਜਨ ਮੰਗੈ ਨਾਮ ਨਾਨਕ ਬਲਹਾਰਣੈ। ਪ੍ਰਭੂ ਦਾ ਨਾਮ ਜਿਹੜਾ ਹੈ ਉਹ ਗੁਰਸਿੱਖ ਜਗਿਆਸੂ ਬਬੀਹੇ ਲਈ ਸਵਾਂਤੀ ਬੂੰਦ ਦੀ ਤਰ੍ਹਾਂ ਹੈ।
ਹਰ ਬਿਨ ਰਹਿ ਨਾ ਸਕੋ ਇੱਕ ਰਾਤੀ।
ਇਹ ਭਾਈ, ਮੈਂ ਇੱਕ ਰਤਾ ਭਰ ਜਿੰਨਾ ਸਮਾਂ ਵੀ ਪਰਮੇਸ਼ੁਰ ਤੋਂ ਬਿਨਾਂ ਨਹੀਂ ਰਹਿ ਸਕਦਾ, ਕਿਉਂਕਿ ਪਰਮੇਸ਼ੁਰ ਦੇ ਵਿਛੋੜੇ ਕਾਰਨ ਮੈਨੂੰ ਇੰਜ ਲੱਗਦਾ ਵੀ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਘਾਟਾ ਪਿਆ, ਕਿਉਂਕਿ ਵਿਛੋੜਾ ਸੁਣੇ ਦੁੱਖ, ਵਿਣ ਡਿੱਠੇ ਮਰਿਓਦ, ਬਾਜ ਪਿਆਰੇ ਆਪਣੇ ਬਿਰਹੀ ਨਾ ਤਿਰੋਧ। ਕਬੀਰ, ਬਿਰਹੋਂ ਭਿਅੰਗ ਮਨ ਵਸੈ, ਮੰਤ ਨਾ ਮਾਨੈ ਕੋਏ, ਰਾਮ ਬਿਯੋਗੀ ਨਾ ਜੀਐ, ਜੀਐ ਤਾਂ ਬੌਰਾ ਹੋਏ। ਮੈਂ ਰਵੰਦੀ ਸਭ ਜਗ ਰੁੰਨਾ, ਰੁੰਨੜੇ ਵਣੋ ਪੰਖੇਰੂ। ਸਾਹਿਬ ਕਹਿਣ ਲੱਗੇ, ਉਸ ਬਿਰਹੋਂ ਦੀ ਸੱਲ, ਵਿਛੋੜੇ ਦੀ ਪੀੜਾ ਸਹਾਰੀ ਨਹੀਂ ਜਾ ਸਕਦੀ, ਇਸ ਕਰਕੇ ਰੱਤੀ ਭਰ ਥੋੜਾ ਸਮਾਂ ਵੀ ਅਸੀਂ ਪਰਮਾਤਮਾ ਤੋਂ ਬਿਨਾਂ ਨਹੀਂ ਰਹਿ ਸਕਦੇ।
ਯੋ ਬਿਨ ਅਮਲੈ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ।
ਜਿਵੇਂ ਇੱਕ ਨਸ਼ਈ ਮਨੁੱਖ ਨਸ਼ੇ ਤੋਂ ਬਿਨਾਂ ਮਰ ਜਾਂਦਾ, ਉਹ ਕਹਿੰਦਾ ਮੈਨੂੰ ਇਹ ਨਾ ਮਿਲਿਆ ਤੇ ਮੈਂ ਮਰ ਜਾਵਾਂਗਾ। ਸਾਹਿਬ ਕਹਿੰਦੇ ਮੇਰੀ ਪਰਮੇਸ਼ੁਰ ਨਾਲ ਪ੍ਰੀਤ ਹੈ, ਮੈਂ ਕਹਿੰਦਾ ਜੇ ਮੈਨੂੰ ਪਰਮੇਸ਼ੁਰ ਨਾ ਮਿਲਿਆ ਮੈਂ ਮਰ ਜਾਵਾਂਗਾ, ਮੈਂ ਨਹੀਂ ਰਹਿ ਸਕਾਂਗਾ। ਹੇ ਪ੍ਰਭੂ, ਤੇਰੇ ਤੋਂ ਬਿਨਾਂ ਅਸੀਂ ਮਰ ਜਾਂਦੇ ਹਾਂ, ਭਾਵ ਤੇਰੇ ਤੋਂ ਬਿਨਾਂ ਅਸੀਂ ਨਹੀਂ ਰਹਿ ਸਕਦੇ। ਜਿਸ ਦਿਨ ਇਹ ਪ੍ਰੀਤ ਜਾਗ ਪਈ ਤੇ ਗੁਰੂ ਕਾ ਸਿੱਖ ਫਿਰ ਕੇਸਾਂ ਦੀ ਬੇਅਦਬੀ ਨਹੀਂ ਕਰੇਗਾ, ਕਵੇਗਾ ਮੈਂ ਮਰ ਜਾਵਾਂਗਾ ਗੁਰੂ ਤੋਂ ਬਿਨਾਂ। ਸਿੱਖ ਫਿਰ ਨਸ਼ਿਆਂ ਦਾ ਸੇਵਨ ਨਹੀਂ ਕਰੇਗਾ, ਸਿੱਖ ਬੇਮੁੱਖ ਨਹੀਂ ਹੋਵੇਗਾ, ਸਿੱਖ ਪਖੰਡਾਂ ਵੱਲ ਕਰਮ ਕਾਂਡਾਂ ਵੱਲ ਨਹੀਂ ਤੁਰੇਗਾ, ਕਵੇਗਾ ਮਾਲਕਾ ਇਹ ਮਨੁੱਖਾ ਜੀਵਨ ਮਿਲਿਆ ਸੀ ਸਿੱਖੀ ਧਾਰਨ ਕਰਨ ਵਾਸਤੇ, ਭਗਤੀ ਕਰਨ ਵਾਸਤੇ, ਪਰ ਅਸੀਂ ਤਾਂ ਤੁਹਾਡੇ ਤੋਂ ਬਿਨਾਂ ਰਹਿ ਨਹੀਂ ਸਕਦੇ। ਸਾਡੀ ਹਾਲਤ ਬਿਲਕੁਲ ਇਸ ਤਰ੍ਹਾਂ ਦੀ ਹੈ ਕਿ ਜਿਵੇਂ ਅਮਲ ਤੋਂ ਬਿਨਾਂ ਅਮਲੀ ਮਰ ਜਾਂਦਾ, ਤੇਰੇ ਤੋਂ ਬਿਨਾਂ ਹੇ ਪ੍ਰਭੂ ਜੀ ਅਸੀਂ ਮਰ ਜਾਂਦੇ ਹਾਂ। ਜਿਵੇਂ ਭਾਈ ਗੁਰਦਾਸ ਨੇ ਉਦਾਹਰਨਾਂ ਦਿੱਤੀਆਂ ਕਿ ਇਹ ਸਾਰੇ ਮੰਦੇ ਕੰਮ ਨੇ, ਚੋਰੀ ਹੈ, ਜੂਆ ਹੈ, ਨਸ਼ਾ ਹੈ, ਲੋਕੀ ਇਹਨਾਂ ਨਾਲ ਪ੍ਰੀਤ ਪਾ ਲੈਣ ਤੇ ਵੇਖੋ ਤਿਆਗਦੇ ਨਹੀਂ, ਪਰ ਰੱਬ ਨਾਲ ਜਿਹੜੀ ਚੰਗੀ ਪ੍ਰੀਤ ਹੈ, ਜਿਸ ਪ੍ਰੀਤ ਨਾਲ ਸਾਡਾ ਜੀਵਨ ਸਫਲ ਹੋਣਾ, ਅਸੀਂ ਉਹ ਪ੍ਰੀਤ ਕਿਉਂ ਤਿਆਗੀਏ। ਭਾਈ ਸਾਹਿਬ ਨੇ ਬਚਨ ਕਹੇ, ਮਾਰਬੇ ਕੋ ਤਰਾਸ ਦੇਖ ਚੋਰ ਨਾ ਤਜਤ ਚੋਰੀ, ਬਟਵਾਰਾ ਬਟਵਾਰੀ ਸੰਗ ਹੋਏ ਤਕਤ ਹੈ, ਬੇਸ਼ਵਾ ਰਤ ਬਿਰਥਾ ਪਏ ਮਨ ਮੇ ਨਾ ਮਾਨੈ ਸ਼ੰਕਾ, ਜੁਆਰੀ ਨਾ ਸਰਬ ਸਹਾਰੈ ਸਹਿ ਥਕਤ ਹੈ। ਉਦਾਹਰਨਾਂ ਦਿੱਤੀਆਂ ਭਾਈ ਗੁਰਦਾਸ ਜੀ ਨੇ, ਕਹਿਣ ਲੱਗੇ ਅਮਲੀ ਨਾ ਅਮਲ ਤਜਤ ਜੋ ਧਕਾਰ ਕੀਏ, ਦੋਖ ਦੁੱਖ ਲੋਗ ਬੇਦ ਸੁਨ ਕਹਿ ਸਕਤ ਹੈ, ਅਦਮ ਅਸਾਧ ਸੰਗ ਛਾੜਤ ਨਾ ਅੰਗੀਕਾਰ, ਗੁਰਸਿੱਖ ਸਾਧ ਸੰਗ ਛਾੜ ਕਿਉਂ ਚਲਤ ਹੈ। ਗੁਰੂ ਕਾ ਸਿੱਖ ਪਰਮਾਤਮਾ ਨਾਲ, ਗੁਰੂ ਨਾਲ ਪ੍ਰੀਤੀ ਕਿਉਂ ਤਿਆਗੇ। ਲੋਕ ਤਾਂ ਬੁਰੇ ਪਾਸੇ ਪ੍ਰੀਤ ਪੈ ਜਾਵੇ, ਪਤਾ ਵੀ ਉਹ ਪ੍ਰੀਤ ਦੁਖਦਾਈ ਹੈ, ਵਿਨਾਸ਼ਕਾਲ ਹੈ, ਪਰ ਉਹ ਨਹੀਂ ਤੋੜਦੇ। ਅਸੀਂ ਪਰਮੇਸ਼ਰ ਨਾਲੋਂ, ਗੁਰੂ ਨਾਲੋਂ ਆਪਣਾ ਨਾਤਾ ਕਿਉਂ ਤੋੜੀਏ।
ਰਹਾਓ,
ਇਹ ਪਾਵਨ ਗੁਰ ਪੰਕਤੀਆਂ ਰਹਾਓ ਤੇ ਕੇਂਦਰਿਤ ਕੀਤੀਆਂ ਹਨ ਸਤਿਗੁਰੂ ਜੀ ਨੇ।
ਤੁਮ ਹਰ ਸਰਵਰ ਅਤ ਅਗਾਹ, ਹਮ ਲਹਿ ਨਾ ਸਕਹਿ ਅੰਤ ਮਾਤੀ।
ਇਹ ਪ੍ਰਭੂ, ਤੁਸੀਂ ਡੂੰਘੇ ਸਰਵਰ, ਸਰੋਵਰ ਹੋ, ਸਮੁੰਦਰ ਹੋ, ਅਸੀਂ ਇੱਕ ਮਾਤਰਾ ਭਰ ਵੀ ਥੋੜਾ ਜਿਹਾ ਵੀ ਤੁਹਾਡਾ ਅੰਤ ਨਹੀਂ ਲੈ ਸਕਦੇ।
ਤੂੰ ਪਰੈ ਪਰੈ ਅਪਰੰਪਰ ਸਵਾਮੀ ਨਿਤ ਜਾਨੋ ਆਪਣ ਗਾਤੀ।
ਤੁਸੀਂ ਪਰੇ ਤੋਂ ਪਰੇ ਹੋ, ਜਿੰਨਾ ਕਹੀਏ ਫਿਰ ਹੋਰ ਤੋਂ ਹੋਰ ਹੋ, ਬਹੁਤਾ ਕਹੀਏ ਬਹੁਤਾ ਹੋਏ, ਭਾਵ ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਜਿੱਥੇ ਜਾ ਕੇ ਸਾਡਾ ਅੰਤ ਹੁੰਦਾ ਉੱਥੋਂ ਬੇਅੰਤ ਸ਼ੁਰੂ ਹੁੰਦਾ, ਇਸ ਕਰਕੇ ਉਹਦਾ ਅੰਤ ਨਹੀਂ ਪਾ ਸਕਦੇ। ਤੁਮ ਜਾਨੋ ਆਪਣ ਗਾਤੀ, ਤੁਸੀਂ ਆਪਣੀ ਗਤ ਮਿਤ ਆਪਣਾ ਅੰਦਾਜ਼ਾ ਆਪ ਹੀ ਜਾਣਦੇ ਹੋ, ਕੋਈ ਹੋਰ ਨਹੀਂ ਜਾਣਦਾ। ਮਤਾਂ ਕਿਸੇ ਦੇ ਮਨ ਵਿੱਚ ਭੁਲੇਖਾ ਹੋਵੇ ਕਿ ਕੋਈ ਲੰਮੀਆਂ ਜਟਾਵਾਂ ਵਧਾ ਕੇ, ਗੇਰੂਏ ਕੱਪੜੇ ਪਾ ਕੇ, ਕੋਈ ਸਾਧੂਆਂ ਵਾਲਾ ਭੇਖ ਬਣਾ ਕੇ ਸ਼ਾਇਦ ਪ੍ਰਭੂ ਦਾ ਅੰਤ ਪਾ ਲਵੇਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਨੇ, ਹਰ ਕੀ ਗਤ ਨੈ ਕੋਊ ਜਾਣੈ, ਜੋਗੀ ਜਤੀ ਤਪੀ ਪਚ ਹਾਰੇ ਅਰਬੋ ਲੋਕ ਸਿਆਣੇ। ਅਤੇ ਉਹਦੀ ਗਤ ਮਿਤ ਜਾਣਦਾ ਕੌਣ ਹੈ? ਸਾਡੀ ਤਾਂ ਅਰਦਾਸ ਹੀ ਇਹ ਹੈ ਕਿ ਤੁਮਰੀ ਗਤ ਮਿਤ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਇਹੀ ਕਾਰਨ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਕਾਇਮ ਕਰਕੇ ਵੀ ਆਪਣੇ ਆਪ ਨੂੰ ਮਨਫੀ ਰੱਖਿਆ, ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੇ ਨਾਮ ਦੇ ਸਿੱਕੇ ਚਲਾਏ ਕਿ ਮਾਲਕ ਜੀ ਸਾਡੀ ਤਾਂ ਕੋਈ ਹੋਂਦ ਨਹੀਂ, ਇਹ ਸਾਰੀਆਂ ਬਖਸ਼ਿਸ਼ਾਂ ਸਾਰੀਆਂ ਨਿਆਮਤਾਂ ਤੁਹਾਡੀਆਂ ਹਨ, ਤੁਸੀਂ ਆਪ ਆਪਣੀ ਗਤ ਮਿਤ ਜਾਣਦੇ ਹੋ।
ਹਰ ਕੇ ਸੰਤ ਜਨਾ ਹਰ ਜਪਿਓ, ਗੁਰ ਰੰਗ ਚਲੂ ਲੈ ਰਾਤੀ।
ਹਰੀ ਦੇ ਜਿਹੜੇ ਸੰਤ ਜਨ ਨੇ ਜਦੋਂ ਪ੍ਰਭੂ ਨੂੰ ਜਪਦੇ ਨੇ ਤੇ ਉਹ ਗੁਰੂ ਦੇ ਪੱਕੇ ਚਲੂਲ ਰੰਗ ਦੇ ਵਿੱਚ ਰੰਗੇ ਜਾਂਦੇ ਨੇ। ਤੇਰਾ ਇੱਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ, ਸਦ ਰੰਗ ਢੋਲਾ ਲਾਲ ਰੰਗ ਤਿਸਕੋ ਲੱਗਾ, ਜਿਸਕੇ ਵਡਭਾਗਾ ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ। ਤੇ ਜਿਹਨੂੰ ਇਹ ਰੰਗ ਲੱਗ ਜਾਂਦਾ ਸਾਹਿਬ ਕਹਿੰਦੇ ਜਾਕੋ ਹਰ ਰੰਗ ਲਾਗੋ, ਇਸ ਯੁੱਗ ਮੈਂ ਸੋ ਕਈਅਤ ਹੈ ਸੂਰਾ, ਉਹ ਸੂਰਮਾ ਹੈ ਜਿਹਨੂੰ ਇਹ ਰੰਗ ਲੱਗ ਜਾਵੇ।
ਹਰ ਹਰ ਭਗਤ ਬਣੀ ਆਤ ਸੋਭਾ, ਹਰ ਜਪਿਓ ਉਤਮ ਪਾਤੀ।
ਪ੍ਰਭੂ ਦੇ ਭਗਤ ਜਦੋਂ ਭਗਤੀ ਕਰਦੇ ਨੇ ਤੇ ਉਹਨਾਂ ਦੀ ਉੱਤਮ ਸ਼ੋਭਾ ਬਣ ਜਾਂਦੀ ਹੈ, ਉਹਨਾਂ ਦੀ ਉੱਤਮ ਪਤ ਇੱਜ਼ਤ ਬਣ ਜਾਂਦੀ ਹੈ, ਫਿਰ ਉਹ ਸ਼ੋਭਾ ਕੋਈ ਮੇਟ ਨਹੀਂ ਸਕਦਾ, ਕਿਉਂਕਿ ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ। ਉਹਨਾਂ ਦੀ ਸ਼ੋਭਾ ਕੋਈ ਮੇਟ ਨਹੀਂ ਸਕਦਾ, ਤਿੰਨ ਕੀ ਸ਼ੋਭਾ ਨਿਰਮਲੀ ਪ੍ਰਗਟ ਭਈ ਜਹਾਨ, ਤਿੰਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ। ਉਹਨਾਂ ਦੀ ਕੀ ਵਡਿਆਈ ਕੀਤੀ ਜਾ ਸਕਦੀ, ਤਿੰਨ ਪੱਤ ਤਿੰਨ ਮਤ ਤਿੰਨ ਧਨ ਪੱਲੇ, ਉੱਤਮ ਪਾਤੀ ਉੱਤਮ ਪੱਤ ਵਾਲੇ ਉੱਤਮ ਇੱਜ਼ਤ ਵਾਲੇ ਉਹ ਬਣ ਜਾਂਦੇ ਹਨ।
ਆਪੇ ਠਾਕੁਰ ਆਪੇ ਸੇਵਕ, ਆਪ ਬਣਾਵੇ ਪਾਤੀ।
ਪ੍ਰਭੂ ਆਪ ਹੀ ਮਾਲਕ ਹੈ, ਆਪ ਹੀ ਸੇਵਕ ਹੈ ਤੇ ਆਪ ਹੀ ਭਗਤੀ ਦੀ ਵਿਉਂਤ ਭਗਤੀ ਦੀ ਵਿਧੀ ਵਿਧਾਨ ਉਹ ਆਪ ਹੀ ਬਣਾਉਣ ਵਾਲਾ ਹੈ।
ਨਾਨਕ ਜਨ ਤੁਮਰੀ ਸਰਣਾਈ, ਹਰ ਰਾਖੋ ਲਾਜ ਭਗਾਤੀ।
ਇਹ ਨਾਨਕ ਇਹ ਕਹਿ ਕੇ, ਹੇ ਪ੍ਰਭੂ ਮੈਂ ਦਾਸ ਤੇਰੀ ਸ਼ਰਨ ਵਿੱਚ ਹਾਂ, ਤੁਸੀਂ ਆਪਣੇ ਭਗਤਾਂ ਦੀ ਲਾਜ ਆਪ ਹੀ ਰੱਖਣ ਵਾਲੇ ਹੋ, ਕਿਰਪਾ ਕਰਕੇ ਸਾਡੀ ਲਾਜ ਰੱਖ ਲਵੋ। ਤੇ ਜਿਹਦੀ ਲਾਜ ਪ੍ਰਭੂ ਜੀ ਰੱਖ ਲੈਂਦੇ ਨੇ ਉਹਨਾਂ ਦੀ ਫਿਰ ਉਸ ਉੱਚੀ ਪੱਤ ਨੂੰ ਉੱਚੀ ਇੱਜ਼ਤ ਨੂੰ ਕਦੇ ਵੀ ਕੋਈ ਮੇਟ ਨਹੀਂ ਸਕਦਾ, ਉਹਨਾਂ ਦੀ ਲਾਜ ਸਦਾ ਕਾਇਮ ਰਹਿੰਦੀ ਹੈ। ਸਤਿਗੁਰੂ ਜੀ ਨੇ ਪਾਵਨ ਮੁੱਖ ਵਾਕ ਦੇ ਵਿੱਚ ਜੋ ਵਿਚਾਰ ਸਾਨੂੰ ਬਖਸ਼ਿਸ਼ ਕੀਤੀ ਉਹ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਅੱਜ ਜੇਠ ਦੇ ਮਹੀਨੇ ਦੀ ਆਰੰਭਤਾ ਹੋ ਰਹੀ ਹੈ, ਗਰੀਬ ਨਵਾਜ਼ ਜੀ ਇਸ ਪਾਵਨ ਪਵਿੱਤਰ ਮਹੀਨੇ ਦੇ ਦੁਆਰਾ ਜੋ ਸ਼ਬਦ ਉਚਾਰਨ ਕਰਕੇ ਸਾਨੂੰ ਸਿੱਖਿਆ ਦੇ ਰਹੇ ਨੇ, ਆਓ ਸਰਵਣ ਕਰੀਏ।
ਹਰ ਜੇਠ ਜੁੜਨ ਦਾ ਲੋੜੀਐ, ਜਿਸ ਅੱਗੇ ਸਭ ਨਿਵਾਨਾ।
ਜੇਠ ਦਾ ਮਹੀਨਾ ਸਿਖਰ ਦੀ ਗਰਮੀ ਵਾਲਾ ਮਹੀਨਾ ਹੈ। ਗਰੀਬ ਨਵਾਜ਼ ਜੀ ਜੇਠ ਦੇ ਮਹੀਨੇ ਰਾਹੀਂ ਸਾਨੂੰ ਵਿਕਾਰਾਂ ਦੀ ਤਪਸ਼ ਤੋਂ ਬਚਣ ਵਾਸਤੇ ਪ੍ਰਭੂ ਨਾਲ ਜੁੜਨ ਦੀ ਪ੍ਰੇਰਨਾ ਕਰਦੇ ਨੇ। ਜੇਠ ਦਾ ਅਰਥ ਵੱਡਾ ਵੀ ਹੈ, ਜਿਹੜਾ ਪਤੀ ਤੋਂ ਵੱਡਾ ਹੋਵੇ ਉਹਨੂੰ ਜੇਠ ਕਿਹਾ ਜਾਂਦਾ, ਘਰ ਵਿੱਚ ਜਿਹੜਾ ਬੱਚਾ ਵੱਡਾ ਹੋਵੇ ਉਹਨੂੰ ਜੇਠਾ ਕਿਹਾ ਜਾਂਦਾ। ਸਾਹਿਬ ਕਹਿੰਦੇ ਸਭ ਤੋਂ ਵੱਡਾ ਜਿਹੜਾ ਜਠੇਰਾ ਹੈ ਸਾਡਾ ਉਹ ਪਰਮੇਸ਼ੁਰ ਹੈ। ਇਹੀ ਕਾਰਨ ਵੀ ਜਦੋਂ ਪਰਮੇਸ਼ੁਰ ਦੀ ਪੂਜਾ ਕਰ ਲਈਏ ਤਾਂ ਜਠੇਰਿਆਂ ਦੀ ਪੂਜਾ ਕਰਨ ਦੀ ਫਿਰ ਲੋੜ ਨਹੀਂ ਰਹਿੰਦੀ, ਉਹ ਤਾਂ ਮਨ ਮਤ ਹੈ। ਹਰ ਜੇਠ ਜੁੜੰਦਾ ਲੋਹੜੀ ਹੈ ਕਹਿੰਦੇ ਉਹ ਪ੍ਰਭੂ ਜਿਹੜਾ ਸਭ ਤੋਂ ਵੱਡਾ ਹੈ ਉਹਦੇ ਨਾਲ ਜੁੜਨਾ ਚਾਹੀਦਾ, ਉਹਦੇ ਚਰਨਾਂ ਨਾਲ ਜੁੜਨਾ ਚਾਹੀਦਾ। ਜਿਸ ਅੱਗੇ ਸਭ ਨਿਵਨ, ਜਿਹਦੇ ਅੱਗੇ ਛੋਟੇ ਵੱਡੇ ਸਾਰੇ ਜੀਵ ਨਿਵਦੇ ਨੇ, ਅਤੇ ਜਦੋਂ ਸਾਰੇ ਜੀਵ ਉਹਦੇ ਅੱਗੇ ਨਿਵਦੇ ਨੇ ਤਾਂ ਭਾਈ ਆਪਾਂ ਕਿਸੇ ਹੋਰ ਦੇ ਅੱਗੇ ਕਿਉਂ ਨਿਵੀਏ? ਅਸੀਂ ਵੀ ਕਹੀਏ ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਆਦਿ ਅੰਤੇ ਕੈ ਅਵਤਾਰਾ, ਸੋਈ ਗੁਰੂ ਸਮਝੋ ਹਮਾਰਾ, ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਪ੍ਰਭੂ ਦੇ ਅੱਗੇ ਬੰਦਨਾ ਕਰਨੀ ਆ, ਇੱਕ ਵਾਰ ਨਹੀਂ, ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਜਿਹੜਾ ਸਰਬ ਕਲਾ ਸਮਰੱਥ ਹੈ ਨਾ, ਉਹਦੇ ਅੱਗੇ ਸੀਸ ਝੁਕਾਉਣਾ, ਅਲਪ ਸ਼ਕਤੀਆਂ ਦੇ ਅੱਗੇ ਨਹੀਂ, ਅਲਪ ਸ਼ਕਤੀਆਂ ਅਤੇ ਸਰਬ ਕਲਾ ਸਮਰੱਥ ਦੇ ਅੱਗੇ ਝੁਕਦੀਆਂ ਨੇ। ਇਸ ਕਰਕੇ ਜੇਠ ਮਹੀਨੇ ਰਾਹੀਂ ਸਿੱਖਿਆ ਦਿੱਤੀ, ਹਰ ਜੇਠ ਜੁੜੰਦਾ ਲੋੜੀ ਹੈ, ਜਿਸ ਅੱਗੇ ਸਭ ਨਿਵਨ, ਜਿਹਦੇ ਅੱਗੇ ਸਾਰੇ ਨਿਮਦੇ ਨੇ। ਬ੍ਰਹਮਾ ਵੀ ਨਿਮਦਾ, ਵਿਸ਼ਨੂੰ ਵੀ ਨਿਮਦਾ, ਸਾਰੇ ਪੀਰ ਪੈਗੰਬਰ ਰਿਸ਼ੀ ਮੁਨੀ ਜੋਗੀ ਤਪਸਵੀ ਸਾਰੇ ਜਿਹਦੇ ਅੱਗੇ ਸੀਸ ਨਿਵਾ ਰਹੇ ਨੇ। ਭਾਈ ਤੂੰ ਉਹਨੂੰ ਛੱਡ ਕੇ ਕਿਸੇ ਹੋਰ ਦੇ ਅੱਗੇ ਸੀਸ ਕਿਉਂ ਨਿਵਾ ਰਿਹਾ? ਉਹਦੇ ਅੱਗੇ ਝੁਕ ਜਾ, ਉਹਨੂੰ ਸਰੈਂਡਰ ਹੋ, ਉਹਦੇ ਅੱਗੇ ਆਪਣਾ ਸੀਸ ਨਿਵਾ, ਜਿਹੜਾ ਸਰਬ ਕਲਾ ਸਮਰੱਥ ਹੈ।
ਹਰ ਸੱਜਣ ਦਾਵਣ ਲੱਗਿਆ ਕਿਸੈ ਨਾ ਦੇਈ ਬੰਨ।
ਪ੍ਰਭੂ ਇੱਕ ਐਸਾ ਸੱਜਣ ਹੈ ਵੀ ਜਿਹਦੇ ਦਾਮਨ ਨਾਲ, ਜਿਹਦੇ ਪੱਲੇ ਨਾਲ ਲੱਗ ਜਾਈਏ, ਇੱਕ ਤਾਂ ਅਰਥ ਇਹ ਕਿ ਫਿਰ ਉਹ ਕਿਸੇ ਹੋਰ ਦੇ ਪੱਲੇ ਨਾਲ ਸਾਨੂੰ ਨਹੀਂ ਬੰਨਦਾ, ਅਤੇ ਦੂਸਰਾ ਅਰਥ ਕਿ ਜਿਹੜਾ ਇਹ ਕਿਹਾ ਜਾਂਦਾ ਕਿ ਪਕੜ ਚਲਾਇਨ ਦੂਤ ਜੰਮ ਕਿਸੇ ਨਾ ਦੇਣੀ ਭੇਤ, ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾਂ ਜੰਮ ਪਕੜ ਚਲਾਇਆ। ਜਿਹੜਾ ਪ੍ਰਭੂ ਦੇ ਪੱਲੇ ਨਾਲ ਲੱਗ ਜਾਂਦਾ ਉਹਨੂੰ ਜੰਮ ਬੰਨ ਕੇ ਇੱਥੋਂ ਅੱਗੇ ਲੈ ਕੇ ਨਹੀਂ ਤੁਰਦਾ, ਭਾਵ ਉਹਦੇ ਮਨ ਵਿੱਚੋਂ ਇਹ ਡਰ ਖਤਮ ਹੋ ਜਾਂਦਾ। ਕਬੀਰ ਮੇਰੀ ਬੁੱਧ ਕੋ ਜੰਮ ਨਾ ਕਰੈ ਤ੍ਰਿਸਕਾਰ, ਜਿਨ ਇਹ ਜੰਮੂਆ ਸਿਰਜਿਆ ਸੋ ਜਪਿਆ ਪਰਵਦਗਾਰ। ਉਹਨੂੰ ਇਹ ਡਰ ਨਹੀਂ ਰਹਿੰਦਾ ਵੀ ਮੈਨੂੰ ਜੰਮ ਬੰਨ ਕੇ ਇੱਥੋਂ ਲਾ ਕੇ ਅੱਗੇ ਲੈ ਕੇ ਤੁਰ ਕੇ ਜਾਵੇਗਾ, ਉਹਦਾ ਇਹ ਵੀ ਡਰ ਫਿਰ ਖਤਮ ਹੋ ਜਾਂਦਾ ਵੀ ਕਿਸੇ ਨਾ ਦੇਈ ਬੰਨ, ਫਿਰ ਕਿਸੇ ਦੇ ਬੰਨ ਕੇ ਲਿਜਾਣ ਦਾ ਜਿਹੜਾ ਡਰ ਹੈ ਉਹ ਨਹੀਂ ਰਹਿੰਦਾ।
ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸਨ।
ਦੁਨਿਆਵੀ ਤੌਰ ਤੇ ਕਿਸੇ ਕੋਲ ਹੀਰੇ ਮੋਤੀ ਸੋਨਾ ਚਾਂਦੀ ਹੋਵੇ ਉਹ ਚੋਰੀ ਹੋ ਸਕਦੇ ਨੇ, ਸੰਨ ਲੱਗ ਸਕਦੀ ਹੈ, ਪਰ ਅੰਮ੍ਰਿਤ ਵੇਲੇ ਪ੍ਰਭੂ ਦਾ ਜੋ ਨਾਮ ਰੂਪੀ ਸਰਮਾਇਆ ਸਾਡੇ ਕੋਲ ਇਕੱਤਰ ਹੁੰਦਾ ਹੈ ਨਾ, ਉਹ ਹੀਰੇ ਮੋਤੀਆਂ ਤੋਂ ਵੀ ਕੀਮਤੀ ਹੈ। ਹੀਰਾ ਕਿਸਕਾ ਵਪਰਾ, ਪੁੱਜੈ ਨਾ ਰਤਨ ਕਰੋੜ, ਮਤ ਵਿੱਚ ਰਤਨ ਜਵਾਹਰ, ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ, ਰਾਮ ਬਾਣੀ ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਰਾਮ। ਫਿਰ ਕਹਿੰਦੇ ਇਹ ਚੋਰੀ ਵੀ ਨਹੀਂ ਹੁੰਦਾ, ਇਹਨੂੰ ਕੋਈ ਸੰਨ ਵੀ ਨਹੀਂ ਲੱਗਦੀ, ਕੋਈ ਇਹਨੂੰ ਖੋਹ ਵੀ ਨਹੀਂ ਸਕਦਾ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਾਲੇ। ਹਰ ਧਨ ਰਤਨ ਜਵਾਹਰ ਮਾਣਕ, ਹਰ ਧਨੈ ਨਾਲ ਅੰਮ੍ਰਿਤ ਵੇਲੈ ਵੱਤੈ, ਹਰ ਭਗਤੀ ਹਰ ਲਿਵਲਾਈ। ਹਰ ਧਨ ਅੰਮ੍ਰਿਤ ਵੇਲੈ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੈ ਨਾਹੀਂ। ਹਰ ਧਨ ਕੋ ਉਹ ਚੱਕਾ ਨੇੜ ਨਾ ਆਵਈ, ਜੰਮ ਜਗਾਤੀ ਡੰਨ ਨਾ ਲਗਾਈ। ਹਰ ਧਨ ਨਿਰਭਉ ਅਸਤਰ ਸਦਾ ਸਦਾ ਹੈ ਸਾਚਾ, ਇਹ ਧਨ ਜਮਦੂਤੈ ਪਾਣੀਐ ਕਿਸੇ ਦਾ ਗਵਾਇਆ ਨਾ ਜਾਈ। ਕਹਿੰਦੇ ਕੋਈ ਡਰ ਨਹੀਂ ਵੀ ਕਿਸੇ ਨੇ ਇਹਨੂੰ ਸੰਨ ਲਾ ਕੇ ਚੁਰਾ ਕੇ ਲੈ ਜਾਣਾ, ਭਾਵ ਇਸ ਧਨ ਨੂੰ ਕੋਈ ਖੋਹ ਨਹੀਂ ਸਕਦਾ। ਰਤਨ ਲਾਲ ਜਾਂਕਾ ਕਸ਼ੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਕਹਿੰਦੇ ਪਰਮੇਸ਼ੁਰ ਦਾ ਨਾਮ ਮਾਨੋ ਸ੍ਰੇਸ਼ਟ ਮੋਤੀ ਨੇ, ਐਸੇ ਉਹ ਹੀਰੇ ਮਾਣਕ ਨੇ ਜਿਨ੍ਹਾਂ ਨੂੰ ਕਦੇ ਸੰਨ ਨਹੀਂ ਲੱਗਦੀ।
ਰੰਗ ਸਭੇ ਨਾਰਾਇਣ ਜੇਤੇ ਮਨ ਪਾਵਨ।
ਜਿੰਨੇ ਵੀ ਮਨ ਭਾਉਂਦੇ ਕੌਤਕ ਨੇ ਉਹ ਭਾਈ ਪ੍ਰਭੂ ਨਾਲ ਜੁੜ ਕੇ ਸਾਨੂੰ ਪ੍ਰਾਪਤ ਹੋ ਜਾਂਦੇ ਨੇ। ਇੰਜ ਕਹਿ ਲਈਏ ਕਿ ਜਿਹੜੇ ਦੁਨਿਆਵੀ ਰੰਗ ਕੌਤਕ ਨੇ ਜਿੰਨੇ ਵੀ ਨੇ ਉਹ ਪ੍ਰਭੂ ਦੇ ਨੇ, ਅਤੇ ਜਦੋਂ ਪ੍ਰਭੂ ਨਾਲ ਜੁੜਾਂਗੇ ਅਤੇ ਮਨ ਭਾਉਂਦੇ ਰੰਗ ਕੌਤਕ ਜਿਹੜੇ ਨੇ ਉਹਨਾਂ ਦੀ ਫਿਰ ਕੋਈ ਮਨ ਵਿੱਚ ਹੋਰ ਇੱਛਾ ਨਹੀਂ ਰਹਿ ਜਾਂਦੀ, ਕਿਉਂਕਿ ਮਨ ਦੇ ਵਿੱਚ ਪ੍ਰਭੂ ਦਾ ਰੰਗ ਲੱਗ ਜਾਂਦਾ ਹੈ। ਅਤੇ ਪ੍ਰਭੂ ਦਾ ਰੰਗ ਲੱਗਣ ਦੇ ਨਾਲ ਰੰਗ ਤਮਾਸ਼ਾ ਪੂਰਨ ਆਸਾ, ਫਿਰ ਆਸਾ ਪੂਰੀ ਹੋ ਜਾਂਦੀ, ਹੋਰ ਰੰਗਾਂ ਤਮਾਸ਼ਿਆਂ ਦੀ ਖਾਹਿਸ਼ ਨਹੀਂ ਰਹਿੰਦੀ। ਰੰਗ ਸਭੈ ਨਰਾਇਣੇ, ਇਹ ਪ੍ਰਭੂ ਦੇ ਸਾਰੇ ਕੌਤਕ ਨੇ। ਇੱਥੇ ਰੰਗ ਦਾ ਅਰਥ ਹੈ ਕੌਤਕ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਕੋਈ ਵੱਖਰੇ ਵੱਖਰੇ ਰੰਗਾਂ ਦੇ ਵਿੱਚ ਵਿਚਰ ਰਿਹਾ ਕੌਤਕ ਕਰਦਾ ਹੈ। ਆਪੇ ਬਹੁਬਿਧ ਰੰਗਲਾ ਸਖੀਏ ਮੇਰਾ ਲਾਲ। ਇਸ ਕਰਕੇ ਜਿੰਨੇ ਵੀ ਮਨ ਨੂੰ ਭਾਉਂਦੇ ਕੌਤਕ ਨੇ, ਦੁਨੀਆਂ ਦੇ ਰੰਗ ਤਮਾਸ਼ੇ ਨੇ ਭਾਈ, ਉਹ ਪ੍ਰਭੂ ਨਾਲ ਜੁੜ ਕੇ ਸਾਡੀ ਇੰਨੀ ਉੱਚੀ ਸੁਰਤ ਹੋ ਜਾਂਦੀ, ਫਿਰ ਉਹਨਾਂ ਦੀ ਲੋੜ ਹੀ ਨਹੀਂ ਰਹਿੰਦੀ। ਫਿਰ ਸਮਝ ਆ ਜਾਂਦੀ ਕਿ ਉਹ ਰੰਗ ਤਮਾਸ਼ੇ ਸਾਨੂੰ ਸੱਪ ਦੀ ਜੂਨ ਵਰਗਾ ਬਣਾਉਣ ਲਈ ਸਵੱਬ ਬਣਦੇ ਨੇ। ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਿਹਾ, ਚੇਤਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ। ਜਿਹੜਾ ਬੰਦਾ ਰੰਗਾਂ ਤਮਾਸ਼ਿਆਂ ਵਿੱਚ ਖਚ ਧੋ ਕੇ ਪ੍ਰਭੂ ਦੇ ਰੰਗ ਤੋਂ ਕੋਰਾ ਰਹਿ ਜਾਂਦਾ, ਉਹਦਾ ਮਨੁੱਖਾ ਜੀਵਨ ਵੀ ਸੱਪ ਦੀ ਜੂਨ ਵਰਗਾ। ਤੇ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੋਹਾਰੀ। ਉਹ ਅੰਤ ਨੂੰ ਹਾਰ ਕੇ ਸੰਸਾਰ ਤੋਂ ਤੁਰ ਜਾਂਦਾ ਹੈ।
ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ।
ਜੋ ਪ੍ਰਭੂ ਨੂੰ ਚੰਗਾ ਲੱਗਦਾ ਉਹੀ ਉਹ ਜਗਤ ਵਿੱਚ ਹੁੰਦਾ, ਉਹੀ ਉਹ ਜੀਵ ਕਰਦੇ ਨੇ, ਕਿਉਂਕਿ ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ। ਮੇਰੇ ਹਰ ਜੀਉ ਸਭ ਕੋ ਤੇਰੈ ਵਸ, ਅਸਾਂ ਜੋਰ ਨਾਹੀਂ ਜੇ ਕਿਛ ਕਰ ਹਮ ਸਾਕੈ, ਜਿਉਂ ਭਾਵੈ ਤਿਵੇਂ ਬਖਸ਼। ਇਸ ਕਰਕੇ ਜੋ ਕੁਝ ਵੀ ਹੋ ਰਿਹਾ ਉਹ ਪ੍ਰਭੂ ਆਪ ਕਰਦਾ ਤੇ ਜੀਵਾਂ ਤੋਂ ਕਰਾ ਰਿਹਾ ਹੈ।
ਜੋ ਪ੍ਰਭ ਕੀਤੇ ਆਪਣੇ ਸੇਈ ਕਹੀ ਹੈ ਧੰਨ।
ਸਾਰੇ ਜੀਵ ਪਰਮਾਤਮਾ ਦੇ ਨੇ, ਜੋ ਪਰਮਾਤਮਾ ਕਰਾ ਰਿਹਾ ਉਹ ਕਰ ਰਹੇ ਨੇ, ਪਰ ਜਿਨ੍ਹਾਂ ਨੂੰ ਇਸ ਪਰਖ ਵਿੱਚ ਪਾ ਕੇ ਪ੍ਰਭੂ ਨੇ ਆਪਣੇ ਬਣਾ ਲਿਆ, ਆਪਣੇ ਨਾਲ ਜੋੜ ਲਿਆ, ਸਾਹਿਬ ਕਹਿੰਦੇ ਉਹਨਾਂ ਨੂੰ ਸ਼ਾਬਾਸ ਕਹਿਣਾ ਚਾਹੀਦਾ, ਉਹਨਾਂ ਨੂੰ ਧੰਨਤਾ ਜੋ ਕਹਿਣਾ ਚਾਹੀਦਾ। ਜਿਵੇਂ ਸਾਡੇ ਦੇਸ਼ ਦੀਆਂ ਦੋ ਟੀਮਾਂ ਹੋਣ, ਦੋਵਾਂ ਟੀਮਾਂ ਨੂੰ ਇੱਕੋ ਜਿਹਾ ਇਨਾਮ ਦਿੱਤਾ ਹੋਵੇ, ਇੱਕੋ ਜਿਹੇ ਕੱਪੜੇ ਦਿੱਤੇ ਹੋਣ, ਇੱਕੋ ਜਿਹੀ ਖੁਰਾਕ ਦਿੱਤੀ ਹੋਵੇ, ਇੱਕੋ ਜਿਹਾ ਸਫ਼ਰ ਕਰਨ ਵਾਸਤੇ ਟਿਕਟਾਂ ਲੈ ਕੇ ਦਿੱਤੀਆਂ ਹੋਣ, ਪਰ ਜਦੋਂ ਦੋਵੇਂ ਟੀਮਾਂ ਆਪਸ ਵਿੱਚ ਕਿਤੇ ਖੇਡਦੀਆਂ ਨੇ, ਸਨਮਾਨ ਉਹਨਾਂ ਦਾ ਹੁੰਦਾ ਜਿਹੜੀਆਂ ਜਿੱਤ ਕੇ ਆਉਂਦੀਆਂ ਨੇ। ਬਸ ਅਸੀਂ ਦੋ ਵਿਰੋਧੀ ਟੀਮਾਂ ਹਾਂ, ਇਹ ਚੋਰ ਸਿਪਾਹੀ ਦੀ ਖੇਡ ਹੈ। ਪਰਮਾਤਮਾ ਦੇ ਸਾਰੇ ਜੀਵ ਨੇ, ਪਰ ਜਿਹੜਾ ਜਿੱਤ ਕੇ ਜਾਵੇਗਾ ਸਨਮਾਨ ਉਹਦਾ ਹੋਣਾ। ਕਹੋ ਕਬੀਰ ਜੀਤ ਕੈ ਹਾਰ, ਅਤੇ ਮਨੁੱਖਾ ਜੀਵਨ ਫਾਈਨਲ ਦੀ ਗੇਮ ਹੈ, ਅਤੇ ਇਸ ਫਾਈਨਲ ਦੀ ਖੇਡ ਵਿੱਚ ਸਾਹਿਬ ਕਹਿੰਦੇ ਐਸੀ ਕਲਾ ਨਾ ਖੇਡੀਐ ਜਿੱਤ ਦਰਗੈ ਗਿਆ ਹਾਰੀਐ। ਮਨੁੱਖਾ ਜੀਵਨ ਦੀ ਖੇਡ ਇਸ ਤਰੀਕੇ ਨਾਲ ਨਾ ਖੇਡੀ ਵੀ ਕਿਤੇ ਹਾਰ ਨਾ ਜਾਵੀਂ, ਫਾਈਨਲ ਦੇ ਵਿੱਚ ਆ ਕੇ ਜਿੱਤੀ ਤਾਂ ਤੇਰਾ ਸਨਮਾਨ ਹੋਣਾ, ਨਹੀਂ ਤਾਂ ਪਤਾ ਨਹੀਂ ਫਿਰ ਕਿੰਨੀ ਕੁ ਵਾਰ ਤੈਨੂੰ ਖੇਡਣਾ ਪੈਣਾ। ਜੇ ਚਾਹੁੰਦਾ ਕਿ ਮੈਂ ਖੇਡ ਵਾਰ ਵਾਰ ਨਾ ਖੇਡਾਂ, ਅਤੇ ਇਸ ਵਾਰ ਖੇਡ ਨੂੰ ਜਿੱਤ ਜਾ, ਅਤੇ ਜਿੱਤੇਗਾ ਕੌਣ? ਜਿਹੜਾ ਮਨ ਜੀਤੈ ਜਗ ਜੀਤ, ਤੇਰੇ ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਸਾਹਿਬ ਕਹਿੰਦੇ ਉਹਨਾਂ ਨੂੰ ਧੰਨ ਕਹੋ, ਉਹਨਾਂ ਨੂੰ ਸ਼ਾਬਾਸ਼ ਕਹੋ, ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਨਾਲ ਜੋੜ ਕੇ ਆਪਣਾ ਬਣਾ ਕੇ ਸਨਮਾਨ ਦਿੱਤਾ, ਜਿਹੜੇ ਜਿੱਤ ਗਏ ਨੇ ਜੀਵਨ ਦੀ ਬਾਜੀ।
ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰੋਵਨ।
ਜੇ ਕਿਤੇ ਆਪਣੇ ਯਤਨਾਂ ਨਾਲ ਕੁਝ ਮਿਲਦਾ ਹੋਵੇ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਛਾਲਾਂ ਤਾਂ ਸਾਰੇ ਹੀ ਮਾਰਦੇ ਨੇ, ਪਰ ਸਾਹਿਬ ਕਹਿੰਦੇ ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਉਹਦੇ 'ਤੇ ਛੱਡਣਾ ਮਾਲਕ, ਤੂੰ ਬਖਸ਼ਿਸ਼ ਕਰ। ਹੁਣ ਜੇ ਆਪਣੇ ਯਤਨਾਂ ਨਾਲ ਕੁਝ ਮਿਲਦਾ ਹੋਵੇ ਤੇ ਜੀਵ ਵਿਛੜ ਕੇ ਫਿਰ ਦੁਖੀ ਕਿਉਂ ਹੋਣ, ਰੋਣ ਕਿਉਂ? ਕਿਉਂਕਿ ਆਪਣ ਲੀਆ ਜੇ ਮਿਲੇ ਤੇ ਤਾਂ ਸਭ ਕੋ ਭਾਗਟ ਹੋਏ, ਫਿਰ ਤੇ ਸਾਰੇ ਭਾਗਾਂ ਵਾਲੇ ਬਣ ਜਾਣ। ਨਹੀਂ, ਇਹ ਉਹਦੀ ਬਖਸ਼ਿਸ਼ ਨਾਲ ਮਿਲਦਾ ਹੈ।
ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ।
ਜਿਹਨਾਂ ਨੂੰ ਮਨੁੱਖਾ ਜੀਵਨ ਦੇ ਵਿੱਚ ਗੁਰੂ ਕੀ ਸੰਗਤ ਮਿਲ ਗਈ ਹੈ, ਉਹ ਫਿਰ ਪਰਮੇਸ਼ਰ ਦੇ ਪ੍ਰੇਮ ਰੰਗ ਨੂੰ ਮਾਣਦੇ ਹਨ।
ਹਰ ਜੇਠ ਰੰਗੀਲਾ ਤੇ ਸਤਣੀ ਜਿਸ ਕੈ ਭਾਗ ਮਥਨ।
ਧਣੀ ਸ਼ਬਦ ਪਰਮਾਤਮਾ ਵਾਸਤੇ ਵੀ ਵਰਤਿਆ ਤੇ ਧਣੀ ਅਮੀਰ ਵਾਸਤੇ ਵੀ ਵਰਤਿਆ, ਵੀ ਜਿਹੜਾ ਜੀਵ ਪਰਮੇਸ਼ਰ ਨਾਲ ਜੁੜ ਜਾਂਦਾ ਨਾ, ਜੇਠ ਦਾ ਮਹੀਨਾ ਭਾਵੇਂ ਅੱਤ ਗਰਮੀ ਦਾ ਸਿਖਰ ਦਾ ਬੜਾ ਕਹਿ ਲਈਏ ਕਿ ਤਪਸ਼ ਵਾਲਾ ਮਹੀਨਾ ਹੈ, ਪਰ ਉਹਨਾਂ ਲਈ ਇਹ ਵੀ ਰੰਗੀਲਾ ਬਣ ਜਾਂਦਾ, ਸੁਹਾਵਣਾ ਬਣ ਜਾਂਦਾ। ਕਿਹਨਾਂ ਵਾਸਤੇ? ਜਿਨ੍ਹਾਂ ਦੇ ਮੱਥੇ ਦੇ ਭਾਗ ਜਾਗ ਪਏ ਨੇ, ਜਿਹੜੇ ਪ੍ਰਭੂ ਦੀ ਕਿਰਪਾ ਦੇ ਪਾਤਰ ਬਣ ਗਏ ਨੇ ਸੱਚਮੁੱਚ, ਉਹਨਾਂ ਵਾਸਤੇ ਇਹ ਜੇਠ ਦਾ ਮਹੀਨਾ ਹਰ ਜੇਠ ਰੰਗੀਲਾ ਤਿਸ ਧਣੀ। ਤਿਸ ਧਣੀ ਦਾ ਅਰਥ ਹੈ ਉਸ ਧਨਵਾਨ ਵਾਸਤੇ, ਉਸ ਅਮੀਰ ਵਾਸਤੇ ਜਿਹੜਾ ਅੰਦਰੋਂ ਨਾਮ ਧਨ ਨਾਲ ਅਮੀਰ ਹੋ ਗਿਆ, ਜਿਹੜਾ ਧਣੀ ਪਰਮਾਤਮਾ ਨਾਲ ਜੁੜ ਕੇ ਸੱਚਮੁੱਚ ਉਹਦਾ ਰੂਪ ਹੋ ਗਿਆ। ਉਸ ਧਣੀ ਦਾ, ਉਸ ਅਮੀਰ ਮਨੁੱਖ ਦਾ ਜਿਹਦੇ ਕੋਲ ਨਾਮ ਧਨ ਦਾ ਸਰਮਾਇਆ ਆ ਗਿਆ, ਕਹਿੰਦੇ ਉਹਦਾ ਇਹ ਜੇਠ ਦਾ ਮਹੀਨਾ ਦੁੱਖਦਾਈ ਨਹੀਂ, ਰੰਗੀਲਾ ਬਣ ਗਿਆ, ਸੁਹਾਵਣਾ ਬਣ ਗਿਆ। ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ। ਜਿਹਦੇ ਭਾਗ ਮੱਥੇ ਦੇ ਜਾਗ ਪਏ ਨੇ, ਜਿਹਦੇ ਮੱਥੇ ਦੇ ਲਿਖੇ ਹੋਏ ਲੇਖ ਸਤਸੰਗ ਨਾਲ ਜੁੜ ਕੇ, ਬਾਣੀ ਨਾਲ ਜੁੜ ਕੇ ਪ੍ਰਗਟ ਹੋ ਗਏ ਨੇ। ਜਿਵੇਂ ਬੀਜ ਹਜ਼ਾਰਾਂ ਸਾਲ ਘਰ ਵਿੱਚ ਪਿਆ ਰਹੇ, ਉਹ ਘਰ ਵਿੱਚ ਬੀਜ ਹੀ ਰਹਿੰਦਾ, ਪਰ ਜਿਸ ਦਿਨ ਉਸ ਬੀਜ ਨੂੰ ਲਿਜਾ ਕੇ ਖੇਤ ਵਿੱਚ ਬੀਜਾਂਗੇ, ਉਹ ਫਿਰ ਫਲ ਤੱਕ ਪਹੁੰਚੇਗਾ। ਪਰ ਇਹ ਵੇਖਣਾ ਵੀ ਖੇਤ ਕਿਤੇ ਮਾਰੂ ਨਾ ਹੋਵੇ, ਖੇਤ ਕਿਤੇ ਕਲਰ ਵਾਲਾ ਨਾ ਹੋਵੇ। ਧਰਤੀ ਚੋਣ ਕਰਨੀ ਹੈ, ਪਰ ਗੁਰੂ ਦੀ ਸਤਿਗੁਰ ਧਰਤੀ ਧਰਮ ਹੈ, ਅਤੇ ਜੇ ਕਿਤੇ ਪਖੰਡੀਆਂ ਕੋਲ ਚਲੇ ਗਏ ਤੇ ਉਹ ਕਲਰ ਵਾਲੀ ਧਰਤੀ ਮਾਰੂ ਜ਼ਮੀਨ ਹੋਵੇਗੀ, ਉੱਥੇ ਬੀਜ ਖਤਮ ਹੋ ਜਾਣਾ। ਇਸ ਕਰਕੇ ਮੱਥੇ ਦੇ ਲਿਖੇ ਹੋਏ ਲੇਖ ਬੀਜ ਮਾਤਰ ਨੇ, ਅਤੇ ਗੁਰੂ ਰੂਪੀ ਸਾਧ ਸੰਗ ਰੂਪੀ ਧਰਤੀ ਵੇ ਜਦੋਂ ਬੀਜਾਂਗੇ ਇਹ ਫਲ ਤੱਕ ਪਹੁੰਚੇਗਾ। ਅਤੇ ਜੇ ਆਪਾਂ ਕੁਝ ਵੀ ਨਾ ਕੀਤਾ ਤੇ ਫਿਰ ਘਰ ਵਿੱਚ ਪਿਆ ਬੀਜ ਜਿਵੇਂ ਗਲ ਸੜ ਜਾਵੇਗਾ, ਚੱਕੀ 'ਤੇ ਪਿਸਾ ਕੇ ਆਟੇ ਦੇ ਰੂਪ ਵਿੱਚ ਖਾ ਕੇ ਖਤਮ ਕਰ ਦਿਆਂਗੇ, ਜਏ ਆਏ ਤਏ ਨਾ ਆਏ। ਸਾਹਿਬ ਕਹਿੰਦੇ ਜਿਹੜੇ ਮੱਥੇ ਦੇ ਲੇਖ ਬੀਜ ਮਾਤਰ ਨੇ, ਉਹ ਗੁਰੂ ਕੀ ਸੰਗਤ ਰੂਪੀ ਧਰਤੀ ਦੇ ਨਾਲ ਉਹਨੂੰ ਜੋੜ, ਅਤੇ ਧਰਤੀ ਦੀ ਚੋਣ ਕਰਨ ਲੱਗਿਆਂ ਵੇਖੀ ਕਿਤੇ ਉਹ ਪਖੰਡਵਾਦ ਕਰਮ ਕਾਂਡ, ਕਿਤੇ ਉਹ ਲੋਕਾਂ ਦੀ ਲੁੱਟ ਘਸੁੱਟ ਵਾਲੀਆਂ ਧਰਤੀਆਂ ਨਾ ਹੋਣ। ਜਰਖੇਜ ਧਰਤੀ ਵਿੱਚ ਸਤਿਗੁਰ ਧਰਤੀ ਧਰਮ ਹੈ, ਤਿਸ ਵਿੱਚ ਜਿਹਾ ਕੋ ਬੀਜੈ ਤਿਹਾ ਫਲ ਖਾਏ। ਧਰਤੀ ਧਰਮ ਦੀ ਚਾਹੀਦੀ ਹੈ, ਧਰਤੀ ਗੁਰੂ ਦੀ ਚਾਹੀਦੀ ਹੈ, ਸਤਸੰਗ ਵਾਲੀ ਜਰਖੇਜ ਚਾਹੀਦੀ ਹੈ। ਸਤਿਗੁਰੂ ਕਿਰਪਾ ਕਰਨ, ਜਿੱਥੇ ਪਾਵਨ ਪਵਿੱਤਰ ਮੁੱਖ ਵਾਕ ਦੀ ਵਿਚਾਰ ਆਪ ਜੀ ਨੇ ਸ਼ਰਵਣ ਕੀਤੀ, ਉੱਥੇ ਬਾਰਾਂ ਮਾਹ ਦੀ ਬਾਣੀ ਵਿੱਚੋਂ ਸਤਿਗੁਰੂ ਜੀ ਜੇਠ ਮਹੀਨੇ ਦੀ ਮਾਨੋ ਇੱਕ ਅਲੰਕਾਰ ਦੇ ਰੂਪ ਵਿੱਚ ਸਾਨੂੰ ਸਿੱਖਿਆ ਦੇ ਕੇ ਮਨੁੱਖਾ ਜੀਵਨ ਦੇ ਪਲ ਸਫਲਾ ਕਰਨ ਦੀ ਪ੍ਰੇਰਨਾ ਕਰ ਰਹੇ ਨੇ। ਇਸੇ ਤਰ੍ਹਾਂ ਅੱਜ ਸਰਹੰਦ ਫਤਿਹ ਦਿਵਸ, ਜੋ ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਹੈ, ਸਭ ਤੋਂ ਪਹਿਲਾਂ ਸਿੱਖ ਰਾਜ ਜਦੋਂ ਕਾਇਮ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ, ਅੱਜ 14 ਮਈ, ਅਤੇ ਉਦੋਂ 1710 ਸਨ ਸੀ ਜਦੋਂ ਸਰਹੰਦ ਫਤਿਹ ਹੋਈ। ਸੋ ਸਾਰੀਆਂ ਸੰਗਤਾਂ ਨੂੰ ਫਿਰ ਇੱਕ ਵਾਰ ਸਰਹੰਦ ਫਤਿਹ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਈਆਂ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ, ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।